ਮਨ ਦੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਜਨ ਕਰ ਸੀ ਉਧਰੀ ਤਾਂ ਕਹੋ ਜਸ ਉਰ ਧਾਰੋ। ਸਤਿਕਾਰਯੋਗ ਸਾਧ ਸਿੰਘ ਨੇ ਮਨ ਬੀਤੀਆਂ ਨੇ ਮਾਜਮਤਾ ਤੋਂ ਰੋਕ ਕੇ ਗੁਰੂ ਚਰਨਾਂ ਨਾਲ ਜੋੜ ਉਹ ਤਿੰਨ ਸੁਨਹਿਰੀ ਅਸੂਲ ਅਮਲ ਵਿੱਚ ਲਿਆ, ਸ਼ਰਧਾ ਨਿਰਵਾਣਤਾ ਔਰ ਚਿੱਤ ਦੀ ਇਕਾਗਰਤਾ। ਹਰੀ ਜਸ ਕਰੋ ਇਸ ਦੁਆਰਾ ਔਰ ਸੁਣ। ਸਰੋਤਾ ਚਾਰ ਕਿਸਮ ਦੇ ਮੰਨੇ ਹਨ, ਖੁੱਲ੍ਹੀ ਡੁੱਲੀ ਬੋਲੀ ਵਿੱਚ ਇੱਕ ਤਾਂ ਸੁੰਘੇ, ਦੂਜੇ ਖੂੰਘੇ, ਤੀਜੇ ਊਂਘੇ, ਚੌਥੇ ਝੂੰਘੇ। ਅਤੇ ਖੁੱਲ੍ਹੇ ਲਫਜ਼ਾਂ ਵਿੱਚ ਇਹਦਾ ਮਤਲਬ ਕੀ, ਦਰਅਸਲ ਸਰੋਤ ਤਾਂ ਇੱਕੋ ਹੀ ਹੁੰਦਾ ਹੈ। ਇਹਦੇ ਲੱਛਣ ਪਹਿਲੇ ਦੱਸੇ ਹਨ। ਕੁਛ ਕੁ ਸਮਝਾਉਣ ਵਾਸਤੇ, ਸੁੰਘੇ ਕਿਹਨਾਂ ਨੂੰ ਕਹਿੰਦੇ ਨੇ? ਸੁੰਘੇ ਤਾਂ ਉਹ ਹਨ ਦੂਰੋਂ ਖੜ ਕੇ ਦੇਖਣਾ, ਨਿਗਾਹ ਇੱਧਰ ਉੱਧਰ ਦੜਾ ਕੇ, ਇਤਨੀ ਸੰਗਤ ਹੈ, ਇਹ ਕੁਛ ਹੈ, ਇਹ ਕੁਛ ਹੈ, ਇਹ ਕੁਛ ਦੂਰੋਂ ਸੁੰਘ ਸੰਘਾ ਕੇ ਦੋ ਚਾਰ ਮਿੰਟ ਮੁੜ ਜਾਣਾ, ਉਹਨੂੰ ਸੁੰਘੇ ਕਹਿੰਦੇ ਨੇ। ਸੁੰਘ ਕੇ ਮੁੜ ਗਏ, ਦਰਅਸਲ ਉਹ ਸਰੋਤੇ ਨਹੀਂ। ਤਾਂ ਦੱਸਣ ਵਾਸਤੇ ਉਹਨਾਂ ਨੂੰ ਵੀ ਇਹੋ ਜਿਹੇ ਲੋਕਾਂ ਨੂੰ ਸੁੰਘੇ ਕਿਹਾ, ਸਰੋਤਿਆਂ 'ਚ ਨਹੀਂ ਉਹਨਾਂ ਦਾ ਦਰਜਾ। ਖੈਰ ਦੂਜੇ ਪੈਦਾ ਇਹ ਹੁੰਦਾ ਹੈ, ਗੁਰੂ ਮਹਾਰਾਜ ਨੂੰ ਨਮਸਕਾਰ ਕਰਕੇ ਜਿੱਥੇ ਥਾਂ ਮਿਲਦਾ ਹੈ ਆਰਾਮ ਨਾਲ ਸੇਵਾਦਾਰਾਂ ਦੇ ਇਸ਼ਾਰੇ ਮਾਤਰ ਨਾਲ ਉੱਥੇ ਉੱਥੇ ਬੈਠ ਜਾਣਾ ਚਾਹੀਦਾ। ਅੱਗੇ ਜਿੱਥੇ ਥਾਂ ਨਹੀਂ ਤੰਗੀ ਹੈ ਉੱਥੇ ਤੁਸਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਸਦਾ ਨਤੀਜਾ ਅੱਛਾ ਨਹੀਂ। ਆਪਣਾ ਖਿਆਲ ਤਾਂ ਕੀ ਟਿਕਣਾ, ਦੂਜਿਆਂ ਨੂੰ ਵੀ ਉੱਚੇ ਪੈਦਾ ਕਰਨਾ ਹੋਇਆ ਕਰ ਤਾਂ ਤੇ ਜਿੱਥੇ ਥਾਂ ਮਿਲਦਾ ਉੱਥੇ ਬੈਠ ਜਾਣਾ ਚਾਹੀਦਾ, ਅੱਗੇ ਪਿੱਛੇ ਦਾ ਸਵਾਲ ਫਿਰ ਛੱਡ ਦੇਣਾ ਚਾਹੀਦਾ। ਜਿਸਦੇ ਚਿੱਤ ਵਿੱਚ ਸ਼ੌਕ ਹੈ ਵੀ ਅੱਗੇ ਹੋ ਕੇ ਬੈਠੀਏ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਨੇੜੇ ਨੇੜੇ, ਉਹ ਪਹਿਲਾਂ ਆਉਣ ਦੀ ਕੋਸ਼ਿਸ਼ ਉਹਨਾਂ ਨੂੰ ਕਰਨੀ ਚਾਹੀਦੀ, ਉਹਨਾਂ ਨੂੰ ਅੱਗੇ ਜਗ੍ਹਾ ਮਿਲ ਜਾਂਦੀ। ਖੈਰ ਨਮਸਕਾਰ ਕਰਕੇ ਜਿੱਥੇ ਥਾਂ ਮਿਲ ਗਿਆ ਬੈਠ ਗਿਆ, ਕਈ ਅਣਜਾਣ ਜਿਹਨਾਂ ਦਾ ਦਿਲ ਨਹੀਂ ਲੱਗਦਾ, ਕਿਉਂਕਿ ਦਿਲ ਲਗਾਉਣ ਦੀ ਇੱਛਾ ਚਿੱਤ ਵਿੱਚ ਹੈ ਨਹੀਂ, ਉਹ ਬਣਾਉਟੀ ਖੰਘ ਬਣਾ ਲੈਂਦੇ ਨੇ, ਖੂੰਘੇ ਖੂੰਘਣ ਲੱਗ ਪੈਂਦੇ ਆ। ਦਰਅਸਲ ਅੰਦਰੋਂ ਮਨ ਚੰਚਲਤਾ ਹੀ ਕਰਦਾ, ਟਿਕਦਾ ਨਹੀਂ, ਸੋ ਇਉਂ ਕੁਛ ਆਪਣੇ ਵਕਤ ਨੂੰ ਅਤੇ ਦੂਸਰਿਆਂ ਦੇ ਸਮੇਂ ਨੂੰ ਜ਼ਾਇਆ ਕਰਨ ਵਾਲੇ ਲੋਕ ਉਹਨੂੰ ਖੂੰਘੇ ਕਹਿੰਦੇ, ਦਰਅਸਲ ਉਹ ਵੀ ਸਰੋਤੇ ਨਹੀਂ ਹਨ। ਤੀਸਰੇ ਊਂਘੇ, ਆ ਕੇ ਉਂਘਣ ਲੱਗ ਪੈਣਾ, ਜ਼ਿਆਦਾ ਦੇਰ ਤੱਕ ਬੈਠਣਾ ਹੋਵੇ ਸਤਸੰਗ ਵਿੱਚ, ਕਈ ਅਣਜਾਣ ਲੋਕਾਂ ਨੂੰ ਉਂਘ ਨੀਂਦ ਆ ਜਾਇਆ ਕਰਦੀ ਹੈ, ਸੋ ਉਹਨਾਂ ਨੂੰ ਉਂਘੇ। ਦਰਅਸਲ ਇੱਕ ਹੋਰ ਕਿਸਮ ਦੀ ਉਂਘ ਵੀ ਹੈ, ਨੈਨੋ ਨੀਂਦ ਪਰ ਦਿਸ਼ਟ ਵਿਕਾਰ, ਕਿਹੜਾ ਖਿਆਲ ਅੰਤਰਮੁਖ ਨਾ ਕਰਨਾ ਜਾਂ ਗੁਰੂ ਸਰੂਪ ਦੇ ਧਿਆਨ ਵਿੱਚ ਨਾ ਜੋੜਨਾ, ਇੱਧਰ ਉੱਧਰ ਦੇਖੀ ਜਾਣਾ, ਸੋ ਉਹਨੂੰ ਵੀ ਉਂਘੇ ਕਿਹਾ ਜਾਂਦਾ ਹੈ। ਯਾਨੀ ਉਹ ਵੀ ਮਾਨੋ ਹਰੀ ਜਸ ਵੱਲੋਂ ਸੁੱਤਾ ਪਿਆ ਹੋਇਆ, ਕਿਉਂਕਿ ਉੱਧਰ ਜਾਗ ਨਹੀਂ ਰਿਹਾ, ਜਾਗ ਦੂਸਰੇ ਪਾਸੇ ਰਿਹਾ, ਉਹਦਾ ਖਿਆਲ ਦੂਸਰੇ ਪਾਸੇ, ਉਹ ਵੀ ਸਰੋਤੇ ਨਹੀਂ ਕਹੇ ਜਾਂਦੇ। ਸਰੋਤੇ ਤਾਂ ਉਹ ਹਨ ਜਿਹਨਾਂ ਨੂੰ ਕਹਿੰਦੇ ਚੁੰਘੇ। ਇੰਨੀ ਚਿੱਤ ਬਿਰਤੀ ਹਰੀ ਜਸ ਲੀਨ ਹੋ ਜਾਏ, ਉਹਦਾ ਰੂਪ ਹੀ ਬਣ ਜਾਏ, ਕਿਉਂਕਿ ਚਿੱਤ ਬਿਰਤੀ ਕਹੀ ਜੀ ਦ੍ਰਿਵੀਕੂਤ ਚੀਜ਼ ਹੈ, ਜਿਸ ਚੀਜ਼ ਦਾ ਬੜੇ ਪਿਆਰ ਨਾਲ ਚਿੰਤਨ ਕਰਦੀ ਉਹਦਾ ਰੂਪ ਹੀ ਬਣ ਜਾਇਆ ਕਰਦੀ। ਸੁੱਖ ਸਰੂਪ ਪਦਾਰਥ ਹੈ, ਇਹਨੇ ਸੁੱਖ ਸਰੂਪ ਬਣ ਜਾਣਾ, ਦੁੱਖ ਰੂਪ ਇਹਨੇ ਦੁਖੀ ਹੋ ਜਾਣਾ। ਇਸ ਕਰਕੇ ਵਾਹਿਗੁਰੂ ਜੋ ਕਿ ਆਨੰਦ ਦਾ ਸਮੁੰਦਰ ਹੈ, ਬਿਰਤੀ ਉਸਦੇ ਜਸ ਵਿੱਚ ਲੀਨ ਹੋ ਕੇ ਉਸਦਾ ਰੂਪ ਹੀ ਬਣ ਜਾਏ ਅਤੇ ਦੇਸ਼ ਕਾਲ ਭੁੱਲ ਜਾਏ, ਦੇਸ਼ ਕੀ ਕਿਹੜੇ ਥਾਵਾਂ ਬੈਠਾ, ਕਾਲ ਕਿਤਨਾ ਸਮਾਂ ਗੁਜ਼ਰ ਗਿਆ ਹੈ, ਵਸਤੂ ਕਿਹੜੀ ਕਿਹੜੀ ਚੀਜ਼ ਮੇਰੇ ਨੇੜੇ ਤੇੜੇ ਹੈ, ਦੇਸ਼ ਕਾਲ ਵਸਤੂ ਨੂੰ ਭੁੱਲ ਕੇ ਆਪਣੇ ਸਰੀਰ ਦੀ ਵੀ ਬੇਖਬਰੀ ਹੋ ਜਾਏ, ਇੰਨੀ ਸੁਰਤ ਹਰੀ ਜਸ ਵਿੱਚ ਜੁੜ ਜਾਏ, ਉਹ ਅਸਲ ਅਵਲ ਨੰਬਰ ਦਾ ਸਰੋਤ ਹੈ। ਸੌ ਜੋ ਸੌ ਨੰਬਰ ਲੈਂਦਾ ਉਸਨੂੰ, ਉਹ ਸੁੱਖ ਜਿਸ ਨੂੰ ਭਜਨ ਦਾ ਸੁੱਖ ਕਿਹਾ ਹੈ, ਜੋ ਭਗਤਾਂ ਨੂੰ ਪ੍ਰਾਪਤ ਹੈ, ਬਸ ਉਸੀ ਵਕਤ ਪ੍ਰਾਪਤ ਹੋ ਜਾਂਦਾ ਹੈ। ਤਾਂ ਤਾਂ ਇਹੋ ਜਿਹੇ ਸਰੋਤੇ ਬਣਨਾ ਚਾਹੀਦਾ ਹੈ। ਸ਼ਰਧਾ ਚਿੱਤ ਵਿੱਚ ਲਿਆਓ ਗੁਰੂ ਦੀ ਬਾਣੀ ਬਾਬ, ਜੋ ਕੁਛ ਸਾਨੂੰ ਹੁਕਮ ਹੋ ਰਿਹਾ ਯਥਾਰਥ ਸਾਡੇ ਫਾਇਦੇ ਵਾਸਤੇ ਹੋ ਰਿਹਾ। ਦੂਸਰੇ ਚਿੱਤ ਵਿੱਚ ਕਿਸੇ ਕਿਸਮ ਦਾ ਮਾਣ ਤਾਣ ਨਹੀਂ ਹੋਣਾ ਚਾਹੀਦਾ, ਹਕੂਮਤ ਦਾ ਰਾਜ ਮਦ, ਧਨ ਮਦ, ਜਵਾਨੀ ਮਦ, ਰੂਪ ਮਦ, ਵਿੱਦਿਆ ਮਦ ਆਦਿ ਸਭ ਖਾਲੀ ਕਰ ਦਿਉ ਮਨ ਹਰੀ ਜਸ ਵਾਸਤੇ। ਫਿਰ ਤੀਸਰਾ ਚਿੱਤ ਦੀ ਇਕਾਗਰਤਾ, ਚਿੱਤ ਨੂੰ ਟਿਕਾ ਕੇ ਯਾਨੀ ਹੋਰ ਪਾਸੇ ਖਿਆਲ ਨੂੰ ਰੋਕ ਕੇ ਰਚਨਾ ਕਰਕੇ ਸ਼ਬਦ ਵਿੱਚ ਬੋਲੋ, ਤਿੰਨਾਂ ਨੂੰ ਸੁਣਨ ਵੱਲ ਲਗਾ ਦਿਓ, ਨੇਤਰ ਗੁਰੂ ਸਰੂਪ ਦੇ ਧਿਆਨ ਵਿੱਚ ਲਗਾਓ। ਅੰਤਰੀਵ ਜਾਂ ਬਾਜ, ਜਿਹਨੂੰ ਅੰਤਰ ਮੁੱਖ ਕਰਨ ਦਾ ਸੁਭਾਵ ਹੈ ਉਹ ਤਾਂ ਅੰਤਰੀਵ ਨੇਤਰ ਮੀਟ ਕੇ ਅੰਦਰ ਹੀ ਆਪਣੀ ਸੁਰਤ ਨੂੰ ਜੋੜਨ, ਜਿਹਨਾਂ ਨੂੰ ਐਸਾ ਨਹੀਂ ਉਹ ਬਾਜ ਮੁੱਖ ਦੁਆਰਾ ਗੁਰੂ ਸਰੂਪ ਵੱਲ ਤੱਕਦੇ ਰਹੋ, ਇੱਧਰ ਉੱਧਰ ਖਿਆਲ ਨੂੰ ਨਾ ਜਾਣ ਦਿਓ। ਬੁੱਧ ਨੂੰ ਵਿਚਾਰ ਕਰਨ ਵੱਲ ਲਗਾ ਦਿਓ, ਇਉਂ ਮਨ ਟਿਕੇਗਾ, ਮਨ ਇਕਾਗਰ ਹੋਏਗਾ, ਤੁਰਤ ਸੁਖ ਸ਼ਾਂਤੀ ਵੀ ਪ੍ਰਾਪਤ ਹੋਏਗੀ। ਜੋ ਵਿਚਾਰ ਹੈ ਗੁਰੂ ਬਾਬਾ ਜੀ ਦੀ ਸਿੱਖਿਆ ਹੈ, ਟੀਚਿੰਗ ਆਫ ਗੁਰੂ ਨਾਨਕ ਹੈ, ਉਸਦਾ ਸਾਨੂੰ ਪੂਰਾ ਪੂਰਾ ਲਾਭ ਵੀ ਪ੍ਰਾਪਤ ਹੋਏਗਾ, ਲੋਕ ਸੇਲੇ ਹੋਣ ਦਾ ਸਾਨੂੰ ਮੌਕਾ ਮਿਲੇਗਾ। ਸੋ ਇਉਂ ਇਹੋ ਜਿਹੇ ਸਰੋਤੇ ਹੋ ਕੇ ਹਰੀ ਜਸ ਕਰੋ ਅਤੇ ਸੁਣੋ। ਹਾਂ, ਹੁਣ ਧਿਆਨ ਦਿਓ ਪਿਛਲਾ ਪ੍ਰਸੰਗ। ਗੁਰੂ ਤੇਗ ਬਹਾਦਰ ਮਹਾਰਾਜ ਫਰਮਾਉਂਦੇ ਹਨ, ਵਾਹਿਗੁਰੂ ਅੰਤਰਯਾਮੀ ਦੀ ਸ਼ਰਨ ਵਿੱਚ ਗਿਰਿਆ ਤਮਾਮ ਦੁੱਖਾਂ ਪਾਪਾਂ ਦੀ ਨਿਵਿਰਤੀ ਹੁੰਦੀ ਹੈ ਜੀਵ ਦੀ। ਇਸ ਵਿਸ਼ੇ 'ਤੇ ਸ਼ਬਦ ਉਚਾਰਨ ਕਰ ਰਹੇ ਹਨ ਔਰ ਉਸਦੇ ਵਿੱਚ ਚਾਰ ਉਦਾਹਰਣ ਦਿੰਦੇ ਹਨ, ਚਾਰ ਮਿਸਾਲਾਂ ਰੱਖੀਆਂ ਗੁਰੂ ਜੀ ਨੇ। ਪਹਿਲੇ ਗਣਕਾਂ ਦੀ ਮਿਸਾਲ ਰੱਖੀ ਹੈ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਣਕਾ ਸੀ ਉਧਰੀ, ਤਾਂ ਕੋ ਜਸ ਪੁਰ ਧਾਰੋ। ਭਾਈ ਸਾਹਿਬ, ਭਾਈ ਗੁਰਦਾਸ, ਜਿਨ੍ਹਾਂ ਦੀ ਰਚਨਾ ਗੁਰਬਾਣੀ ਦੀ ਕੁੰਜੀ ਮੰਨੀ ਗਏ, ਗੁਰੂ ਘਰ ਦੇ ਵੇਦ ਵਿਆਸ ਥੋੜ੍ਹੇ ਅੱਖਰਾਂ ਵਿੱਚ ਗਣਕਾਂ ਦਾ ਪ੍ਰਸੰਗ ਇਉਂ ਰੱਖਦੇ ਹਨ, ਗਣਕਾਂ ਪਾਪਣ ਹੋਏ ਕੇ ਪਾਪਾਂ ਦਾ ਗਲ ਹਾਰ ਪਰੋਸਾ, ਮਹਾਂਪੁਰਖ ਅਚਾਨਚਕ ਗਣਕਾਂ ਵਾੜੇ ਆਏ ਖਲੋਤਾ, ਦੁਰਮਤ ਦੇਖ ਦਿਆਲ ਹੋਏ ਹੱਥੋਂ ਦਿੱਤੋ ਸਿਸ ਨੂੰ। ਕੱਲ੍ਹ ਇਹ ਪ੍ਰਸੰਗ ਸ਼ੁਰੂ ਕੀਤਾ ਸੀ, ਕਿਸੇ ਸ਼ਹਿਰ ਦੇ ਵਿੱਚ ਇੱਕ ਗਣਕਾ ਵੇਸਾ ਰਹਿੰਦੀ ਹੈ, ਉਹਨਾਂ ਦੇ ਘਰ ਦਾ ਜਨਮ ਹੋਵੇ ਜੇਕਰ ਕਬ ਕਿੰਨੇ ਪਾਪ ਕੀਤੇ ਜਿਹਨਾਂ ਦਾ ਹਿਸਾਬ ਕੁਛ ਨਹੀਂ, ਕਿਉਂਕਿ ਇਹ ਜੇ ਥਾਂ ਹੀ ਵਾਸਾ ਸੀ। ਪਰ ਉਸਦੇ ਚਿੱਤ ਵਿੱਚ ਕਈ ਦਫ਼ਾ ਇਹੋ ਜਿਹੇ ਖਿਆਲ ਆ ਕੇ ਉਸਦੇ ਚਿੱਤ ਨੂੰ ਬੇਬਲ ਕਰ ਦਿਆ ਕਰਦੇ ਮਨਾ, ਮਨੁੱਖਾਂ ਦੇ ਲੱਖ 84 ਜੋਨ ਵਿੱਚੋਂ ਬਾਦਸ਼ਾਹ ਦੇਹੀ ਪ੍ਰਾਪਤ ਹੋਈ। ਇਹ ਵਾਹਿਗੁਰੂ ਦੇ ਭਜਨ ਵਾਸਤੇ ਮਿਲੀ। ਇਸ ਨੂੰ ਪਾ ਕੇ ਤੇਰੀ ਜ਼ਿੰਦਗੀ ਦਾ ਰਾਹ ਇਹੋ ਜਿਹੇ ਪਾਸੇ ਹੈ, ਪਤਾ ਨਹੀਂ ਕਿਹੜੇ ਹੋਰ ਨਰਕਾਂ ਵਿੱਚ ਤੈਨੂੰ ਲੈ ਜਾਣ। ਇਹੋ ਜਿਹੇ ਖਿਆਲਾਤ ਆ ਕੇ ਉਸਦੇ ਚਿੱਤ ਨੂੰ ਦੇਬਲ ਕਰ ਦਿਆ ਕਰਦੇ ਸਨ। ਇਹ ਕਿਉਂ ਸੀ? ਇਹ ਪ੍ਰਤੀਤ ਹੁੰਦਾ ਪਿਛਲੇ ਜਨਮ ਦਾ ਉਸਦਾ ਕੋਈ ਭਜਨ ਬੰਦਗੀ ਕੀਤਾ ਹੋਇਆ, ਉਸਦੇ ਹਿਰਦੇ ਰੂਪੀ ਧਰਤੀ ਦੇ ਵਿੱਚ ਉਸ ਭਗਤੀ ਦਾ ਅੰਕਰ ਬੀਜ ਪਿਆ ਹੋਇਆ ਸੀ। ਉਹ ਉੱਗਣ ਦੀ ਕੋਸ਼ਿਸ਼ ਕਰਦਾ ਸੀ ਜ਼ਮੀਨ ਵਿੱਚ, ਕਿਸੇ ਜ਼ਮੀਨ ਵਿੱਚ ਕਿਸੇ ਜੜੀ ਬੂਟੀ ਦਾ ਬੀਜ ਪਿਆ ਹੋਵੇ, ਉਹ ਉੱਗਣ ਦੀ ਕੋਸ਼ਿਸ਼ ਕਰਿਆ ਕਰਦਾ। ਜ਼ਮੀਨ ਜੜੀ ਬੂਟੀ ਦੇ ਬੀਜ ਨੂੰ ਰੱਖਦੀ ਨਹੀਂ, ਇਹ ਕਾਇਦਾ। ਪਰ ਉੱਗਦਾ ਉਦੋਂ ਹੈ ਜਦੋਂ ਉਸਨੂੰ ਪਾਣੀ ਆ ਜਾਏ, ਬਾਰਿਸ਼ ਪੈ ਜਾਵੇ, ਉਤਨੀ ਦੇਰ ਤੱਕ ਨਹੀਂ ਪਿਆ ਕਰਦਾ। ਇਸੇ ਤਰ੍ਹਾਂ ਇਹ ਵੀ ਹਾਲ ਉਸਦੇ ਚਿੱਤ ਵਿੱਚ ਪਿਛਲੇ ਜਨਮ ਦਾ ਅੰਕਰ ਕੋਈ ਭਗਤੀ ਦਾ ਪਿਆ, ਜਿਹੜਾ ਉਸਦੇ ਚਿੱਤ ਨੂੰ ਹੀ ਪ੍ਰੇਰਦਾ ਸੀ। ਪਰ ਇਹੋ ਜਿਹੇ ਖਿਆਲ ਆ ਤਾਂ ਕਿ ਉਛਾਲੇ ਜੇ ਪੈਦਾ ਹੋ ਕੇ ਫਿਰ ਉੱਥੇ ਦੱਬ ਜਾਂਦੇ ਸਨ। ਕਿਉਂ? ਮਦਦ ਨਹੀਂ ਮਿਲ ਰਹੀ ਸੀ। ਜਿਵੇਂ ਲੰਗੜਾ ਕਦਾ ਹੋਵੇ, ਜਿਲਣ ਵਿੱਚ ਫਸ ਗਿਆ ਹੋਵੇ, ਟੰਗਾ ਮਾਰਦਾ ਹੈ, ਨਿਕਲਣ ਦੀ ਕੋਸ਼ਿਸ਼ ਕਰਦਾ, ਲੇਕਿਨ ਉਹ ਤਸ ਨਹੀਂ ਜਾਂਦਾ, ਕਿਉਂਕਿ ਜਿਲਣ ਦਾ ਸੁਭਾਅ ਹੁੰਦਾ ਜਿਹੜਾ ਉਹਦੇ ਵਿੱਚ ਤਸ ਗਿਆ, ਜਿੰਨੀ ਦੇਰ ਤੋਂ ਕੋਈ ਹੋਰ ਨਾ ਫੜ ਕੇ ਖਿੱਚੀ ਕੱਢੇ, ਹੋਰ ਤਸ ਨਹੀਂ ਜਾਂਦਾ ਹੁਣ ਉਹਦਾ। ਇਹੋ ਜਿਹੀ ਹਾਲਤ ਹੀ ਇਸ ਦੀ ਹੈ। ਪਰ ਇਹ ਵੀ ਲਾਜ਼ਮੀ ਗੱਲ ਹੈ, ਜ਼ਰੂਰੀ ਗੱਲ ਹੈ, ਜਿਸਦਾ ਪੂਰਵਲੇ ਜਨਮਾਂ ਦਾ ਕੋਈ ਭਗਤੀ ਦਾ ਅੰਕਰ ਹਿਰਦੇ ਵਿੱਚ ਪਿਆ ਹੋਇਆ ਹੈ, ਉਸਨੂੰ ਸਤਸੰਗ ਵੀ ਅਵਸ਼ ਪ੍ਰਾਪਤ ਹੁੰਦਾ ਹੈ, ਮਹਾਂਪੁਰਖ ਦਾ ਮਿਲਾਪ ਵੀ ਜ਼ਰੂਰ ਹੁੰਦਾ ਹੈ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਬੇਟੇ ਪੁਰਖ ਰਸਕ ਵੈਰਾਗੀ ਜ਼ਰੂਰੀ ਹੈ। ਸੰਯੋਗ ਕਰਕੇ ਕੁਛ ਸਮਾਂ ਗੁਜ਼ਰਦਾ ਚਲਾ ਗਿਆ। ਉਹ ਸ਼ਹਿਰ ਤੋਂ ਬਾਹਰ ਵਾਰ ਇੱਕ ਮਹਾਤਮਾ ਰਹਿੰਦੇ ਕਿ ਇਕੱਲੇ ਪਰਮੇਸ਼ੁਰ ਦੀ ਬੰਦਗੀ ਕਰਨ ਵਾਲੇ ਬਹੁਤ ਹੋਰ ਉੱਥੇ ਜ਼ਿਆਦਾ ਸੰਗਤ ਨਹੀਂ ਰਹਿੰਦੀ। ਇੱਕ ਕੁਟੀਆ ਹੈ, ਥੋੜ੍ਹਾ ਜਿਹਾ ਸਾਜੋ ਸਮਾਨ, ਜਿਤਨਾ ਕੁ ਲੋੜੀਂਦੀ ਦੀਆਂ ਵਸਤੂਆਂ ਨੂੰ ਕੁਲੀ ਗੁੱਲੀ ਗੁੱਲੀ ਉਸਦੇ ਪਾਸ ਹੈ। ਜਦੋਂ ਅਸੀਂ ਗੁਰਬਾਣੀ ਨੂੰ ਆਦ ਤੋਂ ਅੰਤ ਤੱਕ ਅੱਖਾਂ ਖੋਲ੍ਹ ਕੇ ਪੜ੍ਹਦੇ ਹਾਂ, ਵਿਚਾਰਦੇ ਹਾਂ, ਸਮਝਦੇ ਹਾਂ, ਅਤੇ ਸਾਨੂੰ ਇਹੋ ਜਿਹੇ ਬਚਨ ਬਹੁਤ ਸਾਰੇ ਆਉਂਦੇ ਹਨ, ਸੰਤ, ਸਾਧ, ਗੁਰਮੁਖ, ਅਤਵੇਤਾ, ਮਹਾਂਪੁਰਖ, ਸਤਪੁਰਸ਼, ਗੁਰਸਿੱਖ, ਬ੍ਰਹਮ ਗਿਆਨੀ, ਇਹੋ ਜਿਹੇ ਲਫ਼ਜ਼ ਬਹੁਤ ਸਾਰੇ ਆਉਂਦੇ ਹਨ। ਤਕਰੀਬਨ ਇਹੋ ਜਿਹੇ ਜਿਹੜੇ ਲਫ਼ਜ਼ ਹਨ, ਕਹਿਣ ਮਾਤਰ ਤਾਂ ਉਹਦੇ ਅੱਖਰ ਅਲੈਦਾ ਅਲੈਦਾ ਹਨ, ਪਰ ਤਕਰੀਬਨ ਉਹਨਾਂ ਦਾ ਭਾਵ ਇੱਕੋ ਜਿਹੀ ਹੈ। ਉਹ ਕੀ? ਉਹ ਰੂਹਾਂ ਜਿਹੜੀਆਂ ਪਰਮੇਸ਼ੁਰ ਨਾਲ ਅਭੇਦ ਹਨ, ਮਿਲੀਆਂ ਹੋਈਆਂ ਹਨ, ਮਤਲਬ ਇਹ ਸੰਤ ਕਿਹਨੂੰ ਕਹਿੰਦੇ ਹਨ? ਸੰਤ ਦੀ ਡੈਫੀਨੇਸ਼ਨ ਕੀ ਹੈ? ਕਈ ਕੁ ਲੋਕ ਸਿਰਫ ਨਿਰੇ ਪੁਰੇ ਲਿਬਾਸ ਦੇ ਯੂਨੀਫਾਰਮ ਦੇ ਹੀ ਪੁਜਾਰੀ ਹਨ, ਅਤੇ ਜਿਹਦੇ ਪੰਨੇ ਪਹਿਨੇ ਹੋਏ, ਇਹੋ ਜਿਹਾ ਹੋਰ ਕੋਈ ਯੂਨੀਫਾਰਮ ਹੋਇਆ, ਹੋਰ ਕੋਈ ਲਿਬਾਸ ਆ, ਸਿਰਫ ਉਹੀ ਸੰਤ ਹੈ। ਸਾਧ ਸਿੰਘ ਯੂਨੀਫਾਰਮ ਸੰਤ ਨਹੀਂ ਹੁੰਦੀ, ਇਹ ਇੱਕ ਚਿੰਨ੍ਹ ਹੋਇਆ ਕਰਦਾ। ਪੁਲਿਸ ਦਾ ਮਹਿਕਮਾ ਹੈ, ਉਹਨਾਂ ਦੇ ਉਹੋ ਜਿਹੀ ਵਰਦੀ ਹੁੰਦੀ ਹੈ। ਫੌਜ ਦਾ ਮਹਿਕਮਾ ਹੈ, ਵਰਦੀ ਹੋਇਆ ਕਰਦੀ ਹੈ। ਕਈ ਦਫ਼ਾ ਚੋਰ ਡਾਕੂ ਠੱਗ ਵੀ ਹੋਈਆਂ ਵਰਦੀਆਂ ਪਾ ਲੈਂਦੇ, ਕੋਈ ਐਸੀ ਗੱਲ ਨਹੀਂ। ਤੋ ਵਰਦੀ ਹੀ ਮੇਰਾ ਪਰਾ ਲੱਛਣ ਨਹੀਂ, ਲੱਛਣ ਕਰਨੀ ਹੈ, ਪਾਲਣਾ ਹੈ, ਗੁਣ ਹੈ। ਇਉਂ ਕਰਕੇ ਗੁਰੂ ਜੀ ਸੰਤ ਦੇ ਲੱਛਣ ਉਹ ਫਰਮਾਉਂਦੇ ਹਨ, ਜੇ ਸਾਸ ਵਿਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਸੰਤ ਸੇਈ ਨਾਨਕਾ ਪੂਰਨ ਸੇਈ। ਜਿਸ ਨੂੰ ਸਾਸ ਵਿਰਾਸ ਵਾਹਿਗੁਰੂ ਦਾ ਨਾਂ ਨਹੀਂ ਵਿਸਰਦਾ, ਉਹ ਸੰਤ ਹੈ। ਸਾਸ ਵਿਰਾਸ ਕਿਹਨੂੰ ਨਹੀਂ ਵਿਸਰੇਗਾ? ਇਹਨੂੰ ਨਹੀਂ ਵਿਸਰੇਗਾ ਜਿਸਦੇ ਚਿੱਤ ਵਿੱਚ ਅਤਿਅੰਤ ਵੈਰਾਗ ਮਨ ਤੋਂ ਮਾਇਆ ਲੈ ਚੁੱਕੀ ਹੋਵੇਗੀ। ਨਾਮ ਤਾਂ ਹਰ ਇੱਕ ਦੇ ਅੰਦਰ ਚੱਲ ਰਿਹਾ ਹੈ, ਕੋਈ ਐਸੀ ਵਿਅਕਤੀ ਨਹੀਂ ਜਿਸਦੇ ਅੰਦਰ ਨਾਮ ਦੀ ਧੁਨੀ ਨਹੀਂ ਹੋ ਰਹੀ। ਅੱਠੇ ਪੈਰ ਝੌਂਟ ਕਰੀ ਹੋ ਰਹੀ ਹੈ, ਪਰ ਅੱਠੇ ਪੈਰ ਝੌਂਟ ਕਰੀ ਸੁਣਾਈ ਤਦ ਦੇਵੇਗੀ ਜਦੋਂ ਉਸਨੂੰ ਰੋਕਣ ਵਾਲੀ ਰਸਤੇ 'ਚ ਕੋਈ ਚੀਜ਼ ਨਾ ਹੋਵੇਗੀ, ਜਦੋਂ ਵਿਅਕਤੀ ਨੂੰ ਰੁਕਾਵਟ ਨਾ ਕੋਈ ਚੀਜ਼ ਕਰੇ। ਖਲ ਚੱਲ ਰਿਹਾ, ਖਲਟ ਜੋੜਿਆ ਕਿਸੇ ਜ਼ਿਮੀਂਦਾਰ ਨੇ, ਖਲ ਚੱਲ ਰਿਹਾ, ਉਹ ਪਾਣੀ ਜ਼ਰੂਰ ਪਹੁੰਚੇਗਾ ਫਸਲ ਨੂੰ ਕਿਆਰੇ ਵਿੱਚ, ਪਰ ਜੇ ਮੂਹਰੇ ਖਾਲ ਦੇ ਕੋਈ ਪੱਥਰ ਸਿੱਟ ਦਿੱਤਾ ਜਾਵੇ, ਉਹ ਪਾਣੀ ਪਿੱਛੇ ਡੁੱਲਣ ਲੱਗ ਪੈਂਦਾ। ਇਸੀ ਤਰ੍ਹਾਂ ਨਾਮ ਦੀ ਧੁਨੀ ਹੋ ਰਹੀ, ਅੱਠੇ ਪੈਰ ਝੌਂਕ ਹਰ ਇੱਕ ਦੇ ਅੰਦਰ ਹੋ ਰਹੀ। ਨੌ ਨਿਧ ਅੰਮ੍ਰਿਤ ਪਰਬ ਕਾ ਨਾਮ ਦੇਹੀ ਮੈਂ ਇਸ਼ਕਾ ਵਿਸਰਾਮ। ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ, ਨੌ ਨਿਧੀਆਂ 18 ਸਿੱਧੀਆਂ, ਸਾਰੀਆਂ ਸ਼ਕਤੀਆਂ ਦਾ ਦਾਤਾ ਵਾਹਿਗੁਰੂ ਦਾ ਨਾਮ, ਉਹਦਾ ਵਿਸਰਾਮ, ਉਹਦਾ ਵਾਸਾ ਹਰ ਇੱਕ ਸਰੀਰ ਦੇ ਵਿੱਚ, ਹਰ ਇੱਕ ਦੇਹ ਦੇ ਵਿੱਚ ਹੈ, ਪਰ ਸੁਣ ਨਹੀਂ ਸਕੀਂਦਾ। ਉਹ ਕਦ ਨਹੀਂ ਵਿਸਰੂਗਾ? ਜਿਸ ਵਕਤ ਕੋਈ ਵਿਅਕਤੀ ਨੂੰ ਰੋਕਣ ਵਾਲੀ ਚੀਜ਼ ਨਹੀਂ ਹੋਏਗੀ, ਕੋਈ ਰੁਕਾਵਟ ਨਹੀਂ ਹੋਏਗੀ, ਅਤਿਅੰਤ ਅੰਤਕਰਨ ਸ਼ੁੱਧ ਹੋ ਜਾਏਗਾ, ਜਿਸ ਦੀ ਦ੍ਰਿਸ਼ਟੀ 'ਚੋਂ ਸੰਸਾਰ ਉੱਠ ਜਾਏਗਾ, ਸੰਸਾਰ ਸੁਪਨੇ ਤੋਂ ਜ਼ਿਆਦਾ ਕੁਛ ਮੁਕਤ ਨਹੀਂ ਰੱਖੇਗਾ। ਯਾਨੀ ਇਉਂ ਕਹਿ ਲਓ ਅਤਿਅੰਤ ਵੈਰਾਗ ਅਵਸਥਾ ਵਿੱਚ ਆ ਕੇ ਜਿਹਦਾ ਅਭਿਆਸ ਹੋ ਚੁੱਕਿਆ ਹੋਵੇਗਾ। ਅਸਲ ਆਉਂਦੀ ਹੈ ਇਹ ਅਵਸਥਾ ਅੰਤਰ ਗਿਆਨ ਮੁੱਖ ਭਗਤੀ ਵਰਤਣ ਵੈਰਾਗ ਜੀ ਦੇ ਵਿੱਚ ਇਹ ਲੱਛਣ ਕਰ ਜਾਣ। ਵੈਰਾਗ ਕਹਿੰਦੇ ਸਰਬ ਇੱਛਾ ਦੇ ਤਿਆਗ, ਵੈਰਾਗੀ ਪੁਰਸ਼ ਦੇ ਚਿੱਤ ਵਿੱਚ ਸੰਸਾਰਿਕ ਫੁਰਨੇ ਤੋਂ ਜ਼ਿਆਦਾ ਕੋਈ ਮੁਕਤ ਨਹੀਂ ਰੱਖਦਾ। ਇੱਕ ਸੰਕਲਪ ਹੈ ਸੰਸਾਰ ਹੋਰ ਕੁਛ ਨਹੀਂ, ਇਸਨੂੰ ਵੈਰਾਗ ਕਹਿੰਦੇ ਹਨ। ਅੰਤਰ ਗਿਆਨ ਜੀਵ ਇਸ ਜਗਤ ਸਭ ਗੋਬਿੰਦ ਬ੍ਰਹਮ ਰੂਪ ਹੈ, ਇਸਨੂੰ ਗਿਆਨ ਕਹਿੰਦੇ ਨੇ। ਜਿਹਦੀ ਦ੍ਰਿਸ਼ਟੀ 'ਚ ਕੁਛ ਹੈ ਦੂਜੀ ਚੀਜ਼ ਨਹੀਂ ਰਹਿ ਜਾਂਦੀ, ਅਤੇ ਭਗਤੀ ਸਿਮਰਨ ਸਵਾਸਥਾ ਸਿਮਰਨ ਕਰਨਾ ਹੀ ਭਗਤੀ, ਫਿਰ ਉਹਨੂੰ ਭਗਤੀ ਵਿਸਰਦੀ ਨਹੀਂ ਹੁੰਦੀ। ਜਿਹਦੇ ਇਹ ਲੱਛਣ ਘੱਟ ਜਾਣ ਉਹਦਾ ਚਿੱਤ ਸ਼ਾਂਤ ਹੋ ਜਾਂਦਾ, ਦੁਨੀਆਂ ਦੀ ਕੋਈ ਚੀਜ਼ ਉਸਦੇ ਮਨ ਨੂੰ ਪਕੜਨ ਨੂੰ ਸਮਰੱਥ ਨਹੀਂ ਹੋ ਸਕਦੀ ਹੁੰਦੀ। ਉਹਦਾ ਚਿੱਤ ਅੱਠੇ ਪੈਰ ਚੌਂਟ ਘੜੀ ਖਿੜਿਆ ਰਹਿੰਦਾ ਹੈ, ਸ਼ਾਂਤ ਰਹਿੰਦਾ, ਠੰਡਾ ਰਹਿੰਦਾ, ਮਸਤੀ ਵਿੱਚ ਖੁਮਾਰੀ ਵਿੱਚ ਲਿਖਦੀਆਂ ਦਿੰਦਾ ਹੈ। ਆਇਓ ਇੱਥੇ ਗੁਰੂ ਜੀ ਨੇ ਇਹ ਲੱਛਣ ਦੱਸੇ, ਜਿਸ ਸਾਹਸ ਗ੍ਰਾਸ ਨਾ ਵਿਸਰ ਹੈ, ਸਰਨਾਮਾ ਮਨ ਮਨ ਤੁਹਾਨੂੰ ਸਹੀ ਨਾਨਕਾ ਗੁਰੂ ਸਹੀ ਕਿਤੇ ਸਾਧ ਲਫਜ਼ ਵੀ ਕਹਿ ਦਿੰਦੇ। ਸਾਧ ਸਾਧ ਕਿਹਨੂੰ ਕਹਿੰਦੇ? ਅਗਮਗਾਤ ਪਾਪ ਨੂੰ ਸੋਏ, ਜੋ ਜੋ ਕਹੇ ਸੁਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਿਨ੍ਹਾਂ ਕੀ ਅਚਰਜਿਤ ਹੈ। ਮਨ ਬਾਣੀ ਦਾ ਵਿਸ਼ੇ ਜੋ ਵਾਹਿਗੁਰੂ ਹੈ, ਜੋ ਉਸਦਾ ਭਜਨ ਕਰਦਾ ਹੈ ਉਹ ਦੁੱਖਾਂ ਤੋਂ ਬਰੀ ਹੋ ਜਾਂਦਾ ਹੈ। ਸੋ ਇਹੋ ਜਿਹੇ ਪੁਰਸ਼ਾਂ ਨੂੰ ਸਾਧ ਆਦਨਾਵਾਂ ਕਰਕੇ ਪੁਕਾਰਿਆ ਜਾਂਦਾ ਹੈ। ਗੁਰੂ ਜੀ ਕਹਿੰਦੇ ਬਈ ਉਹਨਾਂ ਦੀ ਜਿਹੜੀ ਕਥਾ ਹੈ ਉਹਨਾਂ ਦੀ ਲੀਲਾ ਕਥਨ ਤੋਂ ਬਾਹਰ ਹੈ, ਅੱਗੇ ਉਹਨਾਂ ਦੀ ਸੰਗਤ ਦਾ ਫਲ ਦਰਸਾਇਆ ਗੁਰੂ ਜੀ ਨੇ ਇਸ ਅਸ਼ਟਪਦੀ ਦੇ ਵਿੱਚ। ਯਾਨੀ ਇਉਂ ਹੋਰ ਇਹੀ ਲਫ਼ਜ਼ ਯਾਨੀ ਮੰਤਰ ਤਰਾਮ ਨਾਮ ਖੱਟ ਲੱਛਣ ਸਾਧੂ ਦੇ ਦੱਸੇ ਨੇ, ਜਿੱਥੇ ਮੰਤਰ ਨਾਮ ਨਾਮ ਧਿਆਨ ਸਰਵੱਤਰ ਪੂਰਨ ਹੈ ਆਦਿ ਇਹ 6 ਲੱਛਣ ਦੱਸੇ ਹਨ। ਸੋ ਇਉਂ ਕਰਕੇ ਇਸੀ ਤਰ੍ਹਾਂ ਸਾਧ ਭਗਤ ਵੀ ਉਸ ਉਹਨਾਂ ਨੂੰ ਕਹਿੰਦੇ ਪੈ ਗਤੀ, ਜਿਹਨੇ ਪੈ ਦੀ ਗਤੀ ਕਰਨੀ। ਸੋ ਆਹ ਮਤਲਬ ਉਹਨਾਂ ਦਾ ਉਹਨਾਂ ਰੂਹਾਂ ਵੱਲ ਹੈ ਜਿਹੜੀਆਂ ਵਾਹਿਗੁਰੂ ਨਾਲ ਜੁੜੀਆਂ ਹੋਣ। ਸੋ ਉਹਨਾਂ ਦੀ ਮਹਿਮਾ ਕਥਨ ਤੋਂ ਬਾਹਰ ਗੁਰੂ ਅਰਜਨ ਦੇ ਮਹਾਰਾਜ ਦੀਆਂ ਫਰਮਾਉਂਦੇ ਹਨ, ਪਹਿਲੇ ਇਸ ਅਸ਼ਟਪਦੀ ਦੇ ਵਿੱਚ ਸੁਖਣੀ ਸਾਹਿਬ ਗੁਰੂ ਜੀ ਨੇ ਉਚਾਰਨ ਕੀਤੀ, ਉਹਦੇ ਵਿੱਚ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮ੍ਰਤੀਆਂ, ਪੁਰਾਣ ਇੰਜੀਲ, ਤੌਰੇਤ ਆਦਿ ਜਿਤਨੇ ਧਾਰਮਿਕ ਮਤਾਂਤਰਾਂ ਦੇ ਪੁਸਤਕ ਹਨ, ਸਭ ਦਾ ਸਿਧਾਂਤ ਆ ਜਾਂਦਾ ਹੈ। ਸਿਧਾਂਤ ਕੀ ਹੈ? ਸਭ ਦਾ ਕਰਮ, ਉਪਾਸ਼ਨਾ, ਗਿਆਨ, ਵਿਗਿਆਨ, ਇਹ ਸਭ ਦਾ ਸਿਧਾਂਤ ਤਪ ਹੈ। ਸੋ ਇੱਕ ਪਾਸੋਂ ਦਾਨਾ ਕੀਤਾ ਜਾਵੇ ਸ੍ਰੀ ਸੁਖੀ ਸਾਹਿਬ ਦਾ, ਅੱਠਾਂ ਪਿੰਡ ਦੇ ਸਵਾਸ ਸਫਲੇ ਹੋ ਜਾਂਦੇ। ਦੋ ਪਾਠ ਰੋਜ਼ਾਨਾ ਕਰ ਲਏ ਜਾਣ, ਇੱਕ ਮਹੀਨੇ 'ਚ ਗੁਰਦੰਦ ਸਾਹਿਬ ਦੇ ਪਾਠ ਦਾ ਫਲ ਹੋ ਜਾਂਦਾ। ਇਸ ਦੇ ਅਨੁਸਾਰ ਚੱਲਿਆ ਜੀਵਨ ਮੁਕਤੀ, ਅੱਗੇ ਮਰਨ ਤੋਂ ਬਾਅਦ ਜਨਮ ਦੇ ਬੰਧਨ ਕੱਟੇ, ਸਲਾਹ ਵਾਸਤੇ ਵਾਹਿਗੁਰੂ ਸਲਾਹ। ਇਉਂ ਗੁਰੂ ਜੀ ਇਸ ਅਸ਼ਟਪਦੀ ਦੇ ਵਿੱਚ ਜਿੱਥੇ ਦੱਸਿਆ ਵੀ ਇਹਨੂੰ ਸਾਧ ਕਹਿੰਦੇ ਜਿਹੜੀਆਂ ਵਾਹਿਗੁਰੂ ਨਾਲ ਸਫੇਦ ਰੂਹ ਹੋ ਗਈ, ਉਸ ਨੂੰ ਸਾਧ ਆਦਰਾਵਾਂ ਕਰਕੇ ਪੁਕਾਰਿਆ ਜਾਂਦਾ। ਅੱਗੇ ਅਸ਼ਟਪਦੀ ਉਹਨਾਂ ਦੀ ਸੰਗਤ ਦਾ ਫਲ ਦੱਸਦੇ, ਜਿਹੜੀਆਂ ਵਾਹਿਗੁਰੂ ਨਾਲ ਜੁੜੀਆਂ ਰੂਹਾਂ, ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗਮਲ ਸਗਲੀ ਖੋਤ, ਸਾਧ ਕੇ ਸੰਗ ਮਿਟੇ ਅਭਿਮਾਨ, ਸਾਧ ਕੇ ਸੰਗ ਪ੍ਰਕੇਸ਼ ਹੋ ਗਿਆ ਆਦਿ, ਇਹ ਗੁਰੂ ਜੀ ਉਹਨਾਂ ਦੀ ਸੰਗਤ ਦਾ ਫਲ ਦਰਸਾਏਂਗੇ। ਖੁਰ ਖੁਰ ਇਕੱਲੀ ਇਕੱਲੀ ਪੰਕਤੀ ਵਿੱਚ ਜਿਹੜੇ ਉਹਨਾਂ ਦੀ ਸੰਗਤ ਕਰਦੇ ਹਨ ਉਹਨੂੰ ਆਹ ਫਲ ਮਿਲਦਾ, ਆਹ ਮਿਲਦਾ। ਅਸੀਂ ਸੱਤ ਪਦ ਕਹਿ ਕੇ ਅੱਠਵਾਂ ਪਦ ਜਦੋਂ ਆਇਆ ਗੁਰੂ ਜੀ ਨੇ ਉੱਥੇ ਕਰਨ ਮਤੀ ਬੰਦ ਕਰ ਲਈ। ਕੀ ਫਰਮਾਉਣ ਲੱਗੇ? ਅਖੀਰ ਸਾਧ ਕੀ ਮਹਿਮਾ ਵੇਦ ਨਾ ਜਾਣੇ। ਕਹਿਣ ਲੱਗੇ ਸਾਧ ਦੀ ਮਹਿਮਾ ਜਿਹੜੀ ਹੈ ਵੇਦ ਵੀ ਨਹੀਂ ਜਾਣ ਸਕਦਾ, ਵੇਦ ਵੀ ਖੜ ਸਕਦਾ, ਚੇਤਾ ਸੁਣੇ ਤੇਤਾ ਬਖਿਆ ਨਹੀਂ। ਉਹ ਗੁਰੂ ਜੀ ਇਉਂ ਅੱਠਵੇਂ ਪਦ ਵਿੱਚ ਸੱਤ ਪਦ ਕਹਿ ਕੇ ਇਸ ਅਸ਼ਟਪਦੀ ਦੇ ਇਉਂ ਫਰਮਾਉਂਦੇ।
ਵੇਦ ਕਿਤੇ ਵੀ ਨਾ ਜਾਣੇ ਮਹਿਮਾਨ ਸੰਤਾਂ ਦੀ,
ਉਹਨਾਂ ਦੀ ਸੰਗਤ ਦਾ ਫਲ, ਇਹ ਫਲ ਮਿਲਦੇ ਨੇ, ਕਥਨ ਕਰੀਂਗੇ। ਅਖੀਰ ਜਾ ਕੇ ਫਰਮਾਨ ਕਰਨ ਲੱਗੇ ਸਾਧ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਸਿਆ ਨੇ, ਸਾਧ ਕੀ ਉਪਮਾ ਤ੍ਰਿਗੁਣ ਤੇ ਦੂ, ਸਾਧ ਕੀ ਉਪਮਾ ਰਹੀ ਪ੍ਰਭੂ, ਸਾਧ ਕੀ ਸ਼ੋਭਾ ਕਾ ਨਹੀਂ ਅੰਤ, ਸਾਧ ਕੀ ਸ਼ੋਭਾ ਸਦਾ ਦੇ ਅੰਤ, ਸਾਧ ਕੀ ਸ਼ੋਭਾ ਊਚ ਤੇ ਊਚੀ, ਸਾਧ ਕੀ ਸ਼ੋਭਾ ਮੂਚ ਤੇ ਮੂਚੀ, ਸਾਧ ਕੀ ਸ਼ੋਭਾ ਸਾਧ ਬਣਿਆਈ, ਨਾਨਕ ਸਾਧ ਪਰਬ ਭੇਦ ਨਾ ਪਾਈ। ਗੁਰੂ ਜੀ ਨੇ ਉਹ ਪ੍ਰਸ਼ਨ ਕੀਤਾ ਵੀ ਵੇਦ ਕਿਤੇ ਵੀ ਨਹੀਂ ਜਾਣ ਸਕਦੇ ਉਹਨਾਂ ਦੀ ਮਹਿਮਾ। ਸਤਸੰਗ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਨੇ ਅਰਜ਼ ਕੀਤੀ, ਮਹਾਰਾਜ ਆਪਨੇ ਐਸਾ ਸਨਮਾਨ ਕੀਤਾ, ਕੁਛ ਕਿਤਾਬ ਉਹਨਾਂ ਦੇ ਲੱਛਣ ਦੱਸਣੇ ਹੀ ਚਾਹੀਦੇ ਨੇ, ਜਿਸ ਕਰਕੇ ਪਤਾ ਲੱਗ ਜਾਏ। ਗੁਰੂ ਜੀ ਫਰਮਾਉਣ ਲੱਗੇ ਵੀ ਸਾਧੂ ਦੇ ਉੱਪਰਲੇ ਭੇਖ ਦਾ ਕੁਛ ਪਤਾ ਨਹੀਂ ਲੱਗਦਾ, ਨਾ ਭੇਖ ਨੂੰ ਗੁਰੂ ਨਾਨਕ ਜੀ ਨੇ ਪਸੰਦ ਹੀ ਕੀਤਾ ਹੈ। ਭੇਖੀ ਪ੍ਰਭੂ ਨਾ ਪਾਈਏ ਬਿਨ ਸੱਚੀ ਸਿੱਖੀ, ਵਰਣ ਭੇਖ ਦੀ ਸੈਂ ਸਭ ਖੇ, ਭੇਖ ਦਿਖਾਇਓ ਜਗਤ ਕੋ ਲੋਗਨ ਕੋ ਵਸ ਕੀਨ, ਅੰਤਕਾਲ ਕਾਤੀ ਗੁਟੇ ਵਾਸ ਨਰਕ ਨੂੰ ਦੀਨ। ਭੇਖ ਦੀ ਬਾਬਤਾਈ ਨੂੰ ਦੱਸਿਆ ਹੈ। ਹਾਂ, ਜੇ ਭੇਖ ਦੇ ਵਿੱਚ ਪੂਰੀ ਸੱਚਾਈ ਹੋਵੇ ਫਿਰ ਉਹ ਭੇਖ ਨਿੰਦਣ ਯੋਗ ਦਿੱਤਾ ਜਾ ਸਕਦਾ। ਸੋ ਇਸ ਕਰਕੇ ਫਿਰ ਪੁੱਛਿਆ ਮਹਾਰਾਜ ਕੁਛ ਨਾ ਕੁਛ ਲੱਛਣ ਤਾਂ ਦੱਸੋ। ਗੁਰੂ ਜੀ ਕਹਿਣ ਲੱਗੇ ਭਾਈ ਦੋ ਕਿਸਮ ਦੇ ਲੱਛਣ ਹੁੰਦੇ ਨੇ ਸੰਤਾਂ ਦੇ, ਇੱਕ ਸੋਇ ਸੰਵੇਦ, ਇੱਕ ਪਰਸੰਵੇਦ, ਇੱਕ ਆਪਣੇ ਆਪ ਜਾਣਨ ਯੋਗ, ਦੂਸਰੇ ਦੂਸਰਿਆਂ ਦੇ ਜਾਣਨ ਯੋਗ। ਸੋਇ ਸੰਵੇਦ ਜਿਹੜੇ ਲੱਛਣ ਹਨ ਉਹਨਾਂ ਦੀ ਆਤਮ ਸਥਿਤੀ ਕਿੱਥੇ ਹੈ, ਉਹਨਾਂ ਦੀ ਯਾਨੀ ਚਿੱਤ ਦੀ ਬਿਰਤੀ ਜੋ ਆਤਮਾ ਦੇ ਵਿੱਚ ਅਸਥਿਤ ਹੈ ਉਹਦੀ ਬਾਬਤ ਤਾਂ ਕੋਈ ਕਥਨ ਹੀ ਨਹੀਂ ਕਰ ਸਕਦਾ, ਉਹ ਆਪਣੇ ਲੱਛਣ ਨੂੰ ਆਪ ਹੀ ਜਾਣਦੇ ਹਨ। ਅਤੇ ਉਸ ਤੋਂ ਬਾਅਦ ਦੂਸਰੇ ਪਰਸੰਵੇਦ ਜਿਹੜੇ ਦੂਸਰਿਆਂ ਦੇ ਜਾਣਨ ਯੋਗ ਹਨ, ਕੁਛ ਦੂਸਰੇ ਸਤਪੁਰਸ਼ਾਂ ਦੇ ਦੁਨੀਆਂ ਦੇ ਜਾਣਨ ਯੋਗ ਕੁਛ ਲੱਛਣ ਜਿਹੜੇ ਉਹਨਾਂ ਦੇ ਹਨ, ਦੈਵੀ ਗੁਣ ਆਦਿ ਕੁਛ ਲੱਛਣ ਉਹ ਹਨ, ਉਹਨਾਂ ਦੀ ਬਾਬਤ ਅਰਜ਼ ਕੀਤੀ ਗਰੀਬ ਨਵਾਜ਼, ਆਪ ਕਿਰਪਾ ਕਰਕੇ ਕੁਛ ਉਹ ਲੱਛਣ ਵੀ ਦੱਸੋ ਜਿਹਨਾਂ ਕਰਕੇ ਪਛਾਣ ਲਈ ਅਤੇ ਉਹਨਾਂ ਤੋਂ ਫਾਇਦਾ ਉਠਾਈਏ। ਗੁਰੂ ਜੀ ਨੇ ਇੱਕ ਸ਼ਬਦ ਵਿੱਚ ਜੈਸਰੀ ਰਾਗ ਦੇ ਵਿੱਚ ਸਨਮਾਨ ਕੀਤਾ, ਜੋ ਇਹ ਕਰੇ ਸੋਈ ਪ੍ਰਭ ਮਾਨੇ, ਓਏ ਰਾਮ ਨਾਮ ਰੰਗ ਰਾਤੇ, ਤਿੰਨ ਕੀ ਸੋਭਾ ਸਭਨੀ ਥਾਈ, ਜਿਨ ਪ੍ਰਭ ਕੇ ਚਰਨ ਪਰਾਤੇ, ਮੇਰੇ ਰਾਮ ਸੰਤਾਂ ਜੇ ਵਟਣਾ ਕੋਈ, ਭਗਤਾਂ ਬਣੇ ਆਈ ਪ੍ਰਭ ਆਪਣੇ ਸਿਉਂ, ਜਲ ਥਲ ਮਈਏ ਲਸੋਈ, ਕੋਟੀ ਅਪਰਾਧੀ ਸੰਤ ਸੰਗ ਉਧਰੇ, ਜਨਤਾ ਕੇ ਨੇੜ ਨਾ ਆਵੇ, ਜਨਮ ਜਨਮ ਕਾ ਵਿਛੜਿਆ ਹੋਵੇ, ਉਨ ਹਰ ਸਿਉਂ ਆਣ ਮਿਲਾਵੇ, ਮਾਇਆ ਮੋਹ ਭਰਮ ਭਉ ਕਾਟੈ, ਸੰਤ ਸ਼ਰਨ ਜੋ ਆਵੇ, ਜਿਹਾ ਮਨੋਰਥ ਕਰ ਆਰਾਧੈ, ਸੋ ਸੰਤਨ ਤੇ ਪਾਵੇ, ਜਨ ਕੀ ਮਹਿਮਾ ਕੇਤਕ ਵਰਣ। ਮੈਂ ਪਹਿਲੇ ਅਰਜ਼ ਕੀਤੀ ਹੈ ਵੀ ਸੰਤ ਸਾਧ ਜਨ ਮਹਾਂਪੁਰਖ ਸਤਪੁਰਸ਼ ਤਤਵੇ ਅਤੇ ਅਨੇਕਾਂ ਨਾਵਾਂ ਕਰਕੇ ਉਹਨਾਂ ਰੂਹਾਂ ਵੱਲ ਇਸ਼ਾਰਾ ਹੈ ਜਿਹੜੀਆਂ ਪ੍ਰਭੂ ਵਿੱਚ ਅਭੇਦ ਹਨ। ਜਨ ਕੀ ਮਹਿਮਾ ਕੇਤਕ ਵਰਣ, ਜੋ ਪ੍ਰਭ ਆਪਣੇ ਪਾਣੇ, ਉਹ ਨਾਨਕ ਜਿਨ ਸਤਿਗੁਰੂ ਭੇਟਿਆ ਅਤੇ ਸਭ ਤੇ ਭੈ। ਅਖੀਰ ਗੁਰੂ ਜੀ ਕਹਿੰਦੇ ਉਹਦੀ ਮਹਿਮਾ ਕਿੰਨੀ ਕੁ ਵਰਣ ਕੀਤੀ ਜਾਵੇ ਜਿਹੜੇ ਪ੍ਰਭੂ ਨੂੰ ਖਾ ਗਏ। ਸੋ ਆਓ ਖਿਆਲ ਕਰੋ, ਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦੇ ਵਿੱਚ ਕੁਛ ਕੁ ਬਾਜ ਲੱਛਣ ਜਿਹੜੇ ਦੂਸਰਿਆਂ ਦੇ ਦੇਖਣ ਯੋਗ ਹੁੰਦੇ ਹਨ ਉਹਨਾਂ ਦਾ ਜ਼ਿਕਰ ਕਰਦੇ ਹਨ। ਵੈਸੇ ਤਾਂ ਇਉਂ ਸਨਮਾਨ ਕੀਤਾ ਸਾਧ ਕੀ ਮਹਿਮਾ ਵੇਦ ਨਾ ਜਾਣੇ,
ਵੇਦ ਕਿਤੇ ਬਿਨਾਂ ਜਾਣੇ
ਕਿ ਮਨ ਦੀ ਸ਼ੁੱਧੀ ਦੀ ਇਕਾਗਰਤਾ ਤੁਲਨਾ ਬੰਦਗੀਆਂ ਦੀ ਪ੍ਰਾਪਤੀ ਨਹੀਂ ਹੁੰਦੀ। ਸੋ ਅਲੱਦਾ ਅਲੱਦਾ ਮਾਰਗ ਹਨ। ਸੋ ਪ੍ਰਾਣਾਯਾਮੀ ਦੀ ਗਤੀ ਜਿਹੜੀ ਹੈ ਬ੍ਰਹਮ ਲੋਕ ਤੱਕ, ਉਸ ਤੋਂ ਚੌਥੀ ਗਤੀ ਜਿਹੜੀ ਹੈ ਭਗਤਾਂ ਦੀ, ਜਿਹੜੇ ਵਾਹਿਗੁਰੂ ਦੀ ਭਗਤੀ ਕਰਦੇ ਹਨ, ਇਸ ਮਾਰਗ ਵਿੱਚ ਚੱਲ ਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰਦੇ ਹਨ, ਉਹਨਾਂ ਦੀ ਗਤੀ ਸੱਚਖੰਡ ਬੈਕੁੰਠ ਧਾਮ ਤੱਕ ਹੈ। ਬ੍ਰਹਮ ਗਿਆਨੀ ਜਿਹਨਾਂ ਨੂੰ ਭਗਤੀ ਕਰਦੇ ਜਾਂ ਪ੍ਰਾਣਾਯਾਮ ਦੁਆਰਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਗਈ, ਅੰਤਰਾਤਮੇ ਸਾਖਿਆਤ ਹੋ ਗਿਆ, ਉਹਨਾਂ ਦਾ ਆਉਣਾ ਜਾਣਾ ਬੰਦ ਹੈ। ਹੁਣ ਦੀ ਅਵਸਥਾ ਇਉਂ ਦੱਸੀ ਹੈ ਜਿਵੇਂ ਸਮੁੰਦਰ ਵਿੱਚ ਇੱਕ ਘੜਾ ਪਿਆ, ਉਹਦੇ ਵਿੱਚ ਵੀ ਪਾਣੀ ਹੈ, ਬਾਹਰ ਵੀ ਪਾਣੀ ਹੈ। ਘੜੇ ਦੇ ਖੱਪਰ ਨੇ ਅੰਦਰਲੇ ਪਾਣੀ ਨੂੰ ਬਾਹਰਲੇ ਪਾਣੀ ਨਾਲ ਅਲੱਗ ਕਰ ਦਿਖਾਇਆ ਹੋਇਆ, ਪਰ ਸਿਆਣੇ ਪੁਰਸ਼ਾਂ ਨੂੰ ਅੰਦਰਲਾ ਬਾਹਰਲਾ ਪਾਣੀ ਅਕਰੀਬ ਹੀ ਹੋਇਆ ਕਰਦਾ। ਹਾਂ, ਜਿਸ ਵਕਤ ਉਹ ਘੜੇ ਦਾ ਖੱਪਰ ਟੁੱਟ ਜਾਂਦਾ ਹੈ, ਜਿਹੜਾ ਅੰਦਰੂਨੀ ਬੈਰੂਨੀ ਪਾਣੀ ਇੱਕ ਹੋ ਜਾਂਦਾ, ਪਹਿਲੇ ਵੀ ਭਾਵੇਂ ਇੱਕ ਹੋ, ਸਿਰਫ ਖੱਪਰ ਘੜੇ ਦਾ ਉਹ ਦਰਮਿਆਨੇ ਹਾਇਲ ਸੀ, ਉਹ ਦੂਰ ਹੋ ਗਿਆ। ਸੋ ਸਦਾ ਵਾਸਤੇ ਉਹ ਘੜੇ ਦਾ ਪਾਣੀ ਸਮੁੰਦਰ ਦੇ ਪਾਣੀ ਵਿੱਚ ਆ ਪਈਦਾ। ਉਹਨਾਂ ਵਾਸਤੇ ਉਹ ਦੱਸਿਆ, ਕਦੋਂ ਸਾਧ ਸੰਗਤ ਤੇ ਪਾਵੈ ਉਸ ਅਸਥਾਨ ਤੇ ਬੌਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਅਸਥਾਨ ਕਾ ਨਹੀਂ ਵਿਨਾਸ਼, ਮੰਤਰ ਨਾਲ ਨਾਮ੍ਰਤਿਕ ਰੰਗ ਸਦਾ ਬਸੇ ਪਾਰਬਨ ਕੇ ਸੰਗ, ਜੂੰ ਜਲ ਮੇ ਜਲ ਆਏ ਖਟਾਨਾ, ਜੂੰ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪਰਬ ਕੇ ਸਤਿਗੁਰਾਂ। ਸੋ ਉਹਨਾਂ ਨੂੰ ਉਹਨਾਂ ਦਾ ਆਉਣਾ ਜਾਣਾ ਬੰਦ ਹੈ, ਕਿਸੇ ਲੋਕ ਨੂੰ ਨਹੀਂ ਗਮਨ ਕਰਦੇ। ਸਾਰੇ ਪਰਿਪੂਰਨ ਜੋ ਵਾਹਿਗੁਰੂ ਹੈ, ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਸਿਮਰੰਤ ਸੰਤ ਸਰਵਤਰੰਗ ਨਾਨ ਅਗਨਾਸ ਨੂੰ ਜਗਦੀਸ਼ਰ ਹੈ। ਵਾਹਿਗੁਰੂ ਉਹ ਹਸਤੀ ਸੰਸਾਰ ਦੇ ਅੰਦਰ ਬਾਹਰ ਕਿਉਂ ਪਰਿਪੂਰਨ ਹੈ, ਜਿਵੇਂ ਝੱਗ ਲਹਿਰ ਬੁੱਧ ਦੇ ਅੰਦਰ ਬਾਹਰ ਪਾਣੀ ਹੀ ਪਾਣੀ ਹੁੰਦਾ ਹੈ। ਸੋ ਪਾਣੀ ਤੋਂ ਝੱਗ ਲਹਿਰ ਬੁੱਧ ਦੇ ਪੈਦਾ ਹੁੰਦੇ ਹਨ, ਹਵਾ ਦੇ ਵੇਗ ਕਰਕੇ ਅੰਦਰ ਬਾਹਰ ਪਾਣੀ ਹੀ ਪਾਣੀ ਹੁੰਦਾ, ਪਾਣੀ ਰੂਪ ਹੁੰਦੇ ਹਨ, ਪਾਣੀ ਵਿੱਚ ਹੀ ਲੈ ਹੋ ਜਾਂਦੇ ਹਨ। ਸੋ ਉਹ ਸਾਰੇ ਪਰਿਪੂਰਨ ਪਰਮਾਤਮਾ ਜਿਹੜਾ ਹੈ ਬ੍ਰਹਮ ਗਿਆਨੀ, ਭਾਵੇਂ ਜਿਉਂਦਾ ਹੀ ਸਰੀਰ ਦੇ ਹੁੰਦਿਆਂ ਹੀ ਪ੍ਰਾਣ ਦੇ ਚੱਲਦਿਆਂ ਹੀ ਉਹਦੇ ਵਿੱਚ ਅਤੇਦ ਹੈ, ਜੀਵਨ ਮੁਕਤ ਹੈ। ਜਿਸ ਵਕਤ ਪ੍ਰਾਰਭ ਖਤਮ ਹੁੰਦੀ ਹੈ, ਖਹਿ ਹੁੰਦੀ ਹੈ, ਉਦੋਂ ਸਰੀਰ ਰੂਪੀ ਕੜਾ ਜਿਹੜਾ ਇੱਕ ਖੱਪਰ ਟੁੱਟ ਜਾਂਦਾ ਹੈ, ਫਿਰ ਸਦਾ ਵਾਸਤੇ ਉਹਦੇ ਵਿੱਚ ਹੀ ਉੱਥੇ ਰਹਿੰਦਾ ਹੈ। ਉਹਨਾਂ ਵਾਸਤੇ ਨਾ ਕੁਛ ਐਬੋ ਨਾ ਕੁਝ ਐਬੋ, ਰਾਮ ਕੀ ਬੋਲ, ਸਦਾ ਭੇਦ ਰਹਿੰਦੇ ਵਾਹਿਗੁਰੂ ਦੇ ਵਿੱਚ, ਕਿਸੇ ਲੋਕ ਨੂੰ ਨਹੀਂ ਜਾਂਦੇ। ਇਹ ਹੈ ਯਾਨੀ ਬ੍ਰਹਮ ਗਿਆਨੀਆਂ ਦੀ ਗਤੀ। ਇੱਕ ਗਤੀ ਹੋਰ ਹੈ ਕਾਰਕਾਂ ਦੀ। ਕਾਰਕ ਉਹ ਰੂਹਾਂ ਹੁੰਦੀਆਂ ਨੇ ਜਿਹੜੀਆਂ ਬਖਸ਼ੀਆਂ ਰੂਹਾਂ ਹਨ, ਆਪਣੇ ਵਾਸਤੇ ਉਹਨਾਂ ਨੂੰ ਕਰਨਾ ਧਰਨਾ ਕੁਛ ਬਾਕੀ ਨਹੀਂ ਹੋਇਆ ਕਰਦਾ, ਉਹਨਾਂ ਨੂੰ ਵਾਹਿਗੁਰੂ ਦੁਨੀਆਂ ਦੇ ਫਾਇਦੇ ਵਾਸਤੇ ਦੁਨੀਆਂ 'ਤੇ ਭੇਜਦਾ ਹੈ। ਉਹਨਾਂ ਦੀ ਵਾਪਸੀ ਦੱਸਿਆ, ਜਨਮ ਮਾਣ ਦੋ ਹੁੰਦੇ ਨਾ ਹੀ, ਜਨ ਪਰਉਪਕਾਰੀ ਆਏ, ਜੀਏ ਦਾਨ ਦੇ ਭਗਤੀ ਲੈਣ, ਹਰਸਿਓ ਲੈਣ ਮਿਲਾਏ, ਕਿਉਂ ਕਥਨ ਕੀਤਾ ਗੁਰੂ ਜੀ ਨੇ।
ਪਰਉਪਕਾਰੀ ਆਏ, ਜਨ ਪਰਉਪਕਾਰੀ ਆਏ,
ਜਿਹਨਾਂ ਨੂੰ ਆਪਣੇ ਵਾਸਤੇ ਕਰਨਾ ਧਰਨਾ ਕੁਝ ਬਾਕੀ ਨਹੀਂ ਰਹਿ ਗਿਆ, ਉਹਨਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਪਰਮਾਤਮਾ ਭੇਜਦਾ ਹੈ। ਇੱਕ ਦ੍ਰਿਸ਼ਟਾਂਤ ਦੁਆਰਾ ਜ਼ਰਾ ਅੱਛੀ ਤਰ੍ਹਾਂ ਸਮਝ ਆ ਜਾਏਗਾ। ਇੱਕ ਜੇਲਖਾਨਾ ਹੈ, ਜੇਲਖਾਨੇ ਦੇ ਵਿੱਚ ਜਿਤਨੇ ਕੈਦੀ ਹਨ, ਕਿਸੇ ਨਾ ਕਿਸੇ ਗਲਤੀ ਦਾ ਫਲ ਉਹ ਮੁਜਰਮ ਹੋ ਕੇ ਭੁਗਤ ਰਹੇ ਹਨ। ਉਹ ਮੁਜਰਮ ਹਨ, ਕੈਦੀ ਹਨ। ਉਸੀ ਜੇਲਖਾਨੇ ਵਿੱਚ ਡਾਕਟਰ ਵੀ ਰੋਜ਼ ਜਾਂਦਾ, ਰੋਜ਼ਾਨਾ ਚੱਕਰ ਲਗਾਉਂਦਾ ਹੈ। ਉਹ ਕਾਹਦੇ ਵਾਸਤੇ ਜਾਂਦਾ? ਉਹਨੂੰ ਦਵਾਈ ਬੂਟੀ ਦੇਣ ਵਾਸਤੇ। ਡਾਕਟਰ ਕੈਦੀ ਨਹੀਂ, ਆਜ਼ਾਦ ਹੈ, ਸੁਤੰਤਰ ਹੈ। ਸਿਰਫ ਉਹਨਾਂ ਨੂੰ ਦਵਾਈ ਬੂਟੀ ਦੇਣ ਵਾਸਤੇ ਉੱਥੇ ਜੇਲ੍ਹ ਦੀ ਚਾਰ ਦੀਵਾਰੀ ਦੇ ਅੰਦਰ ਉਸਦਾ ਜਾਣਾ ਹੋਇਆ ਕਰਦਾ। ਇਸੀ ਤਰ੍ਹਾਂ ਹੀ ਸੰਸਾਰਿਕ ਜੇਲ੍ਹ ਹਨ, ਜਿਤਨੀ 84 ਆਪਣੇ ਕਰਮਾਂ ਦਾ ਫਲ ਭੋਗਣ ਵਾਸਤੇ ਆਉਂਦੀ ਹੈ। ਉਹ ਰੂਹਾਂ ਜਿਹੜੀਆਂ ਬਖਸ਼ੀਆਂ ਹੋਈਆਂ ਆਪਣੇ ਵਾਸਤੇ ਕੁਛ ਕਰਨਾ ਧਰਨਾ ਜਿਹਨਾਂ ਨੂੰ ਬਾਕੀ ਨਹੀਂ ਰਹਿ ਗਿਆ, ਉਹਨਾਂ ਨੂੰ ਡਾਕਟਰੀ ਦੀ ਨਹੀਂ ਨਿਆਈ ਦੁਨੀਆ ਵਿੱਚ ਸੰਸਾਰ ਰੂਪੀ ਜੇਲ੍ਹਖਾਨੇ ਵਿੱਚ ਟੁੱਟੀਆਂ ਰੂਹਾਂ ਨੂੰ ਵਾਹਿਗੁਰੂ ਨਾਲ ਜੋੜਨ ਵਾਸਤੇ, ਜਿਵੇਂ ਇੱਕ ਕਾਰੀਗਰ ਇੱਕ ਛੋਟਾ ਟੁਕੜਾ ਲੋਹੇ ਦਾ, ਇੱਕ ਬਹੁਤ ਵੱਡਾ ਟੁਕੜਾ ਹੈ, ਦੋਨਾਂ ਨੂੰ ਟਾਂਕਾ ਲਗਾ ਕੇ ਇੱਕ ਕਰ ਦਿੰਦਾ, ਦੇਖਣ ਮਾਤਰ ਦੋ ਨਹੀਂ ਪ੍ਰਤੀਤ ਹੁੰਦੇ, ਇੱਕ ਹੀ ਪ੍ਰਤੀਤ ਹੁੰਦੇ। ਇਸੀ ਤਰ੍ਹਾਂ ਉਹ ਰੂਹਾਂ ਜੀਵਾਤਮਾ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਵਾਸਤੇ ਸ਼ਬਦ ਰੂਪੀ ਟਾਂਕੇ ਦੁਆਰਾ ਉਹਨਾਂ ਨੂੰ ਇਹ ਦੁਨੀਆਂ ਵਿੱਚ ਆਉਂਦੇ, ਯਾਨੀ ਦੁਨੀਆਂ ਵਿੱਚ ਛੁੱਟੀਆਂ ਰੂਹਾਂ ਨੂੰ ਜੋੜਨ ਵਾਸਤੇ ਆਉਂਦੇ, ਆਪਣੇ ਵਾਸਤੇ ਨਹੀਂ ਆਉਂਦੇ। ਜਿਵੇਂ ਡਾਕਟਰ ਦਵਾਈ ਦੇਣ ਵਾਸਤੇ ਜਾਂਦਾ ਹੈ, ਉਹ ਸੁਤੰਤਰ ਹਨ, ਉਹ ਕਰਮਾਂ ਦੇ ਚੱਕਰ ਤੋਂ ਪਰੇ ਹਨ। ਉਹਨਾਂ ਨੂੰ ਕਾਰਕ ਕਿਹਾ ਜਾਂਦਾ ਹੈ, ਉਹਨਾਂ ਨੂੰ ਦੁਨੀਆਂ ਦੇ ਫਾਇਦੇ ਵਾਸਤੇ ਆਉਂਦੇ ਨੇ। ਇੱਕ ਸਰੀਰ ਤਾਰ ਕੇ ਬਹੁਤ ਫਾਇਦਾ ਕੀਤਾ, ਉਹ ਛੋੜਤਾ, ਹੋਰ ਸਰੀਰ ਤਾਰ ਕੇ ਬਹੁਤ ਫਾਇਦਾ, ਇਤਿਆਦਿ ਉਹਨਾਂ ਦੀ ਗਤੀ ਇਹੋ ਜਿਹੀ ਦੱਸੀ ਹੈ। ਛੇ ਕਿਸਮ ਦੀ ਗਤੀ ਦੱਸੀ ਇੱਥੇ ਗੁਰੂ ਜੀ ਗੁਰੂ ਅਰਜਨ ਦੇਵ ਮਹਾਰਾਜ ਭਗਤਾਂ ਦੀ ਗਤੀ ਦਰਸਾ ਰਹੇ ਹਨ। ਦਰਗੇ ਮਿਲਦਾ ਸਾਧ ਸੰਗਤ ਵੈਕੁੰਠੇ ਆਏ, ਸਾਧ ਸੰਗਤੀ ਵੈਕੁੰਠੇ, ਬਿਰਤੀ ਟਿਕਾਓ, ਸ਼ਬਦ ਦੇ ਵਿੱਚ ਹਰੀ ਜਿਸ ਜਸ ਵਿੱਚ ਬਿਰਤੀ ਨੂੰ ਲੀਨ ਕਰੋ, ਜੋ ਉਸ ਇਕਾਗਰਤਾ ਦਾ ਆਨੰਦ ਹੈ ਉਹ ਭਜਨ ਆਨੰਦ, ਇਹੋ ਜਿਹੇ ਵੈਕੁੰਠ ਵਿੱਚ ਆਨੰਦ ਹੁੰਦੇ, ਵੈਕੁੰਠ ਵਿੱਚ ਭਜਨ ਆਨੰਦ ਹੀ ਹੋਇਆ। ਸੋ ਆਓ ਖਿਆਲ ਕਰੋ, ਇੱਕ ਪ੍ਰੇਮੀ ਲਾਹੌਰ ਤੋਂ ਜਿਸਦਾ ਨਾਂ ਭਾਈ ਬੁੱਧੂ, ਪੰਜਾਬੇ ਦਾ ਕੰਮ ਕਰਦਾ, ਉਹ ਆ ਕੇ ਨਮਸਕਾਰ ਕਰਦਾ, ਗਲ ਵਿੱਚ ਭੱਲਾ ਪਾ ਕੇ ਹਜ਼ੂਰ ਦੇ ਸਾਹਮਣੇ ਖਲੋ ਜਾਂਦਾ। ਪੁੱਛਿਆ ਗਿਆ, ਭਾਈ ਬੁੱਧੂ ਕੀ ਗੱਲ? ਉਸਨੇ ਪ੍ਰਾਰਥਨਾ ਕੀਤੀ ਜੀ ਗਰੀਬ ਨਿਵਾਸ, ਸਿੱਖ ਹਰ ਦੋਨਾਂ ਜਹਾਨਾਂ ਵਿੱਚ ਗੁਰੂ ਦੀ ਮਦਦ ਚਾਹੁੰਦਾ, ਵਿਹਾਰ ਪਰਮਾਰਥ ਸਿੱਖ ਦਾ ਗੁਰੂ ਦੀ ਕਿਰਪਾ ਨਾਲ ਹੀ ਸਿੱਧ ਹੋਣਾ। ਮੈਂ ਬਹੁਤ ਸਾਰਾ ਕਰਜ਼ਾ ਲੈ ਕੇ ਇੱਕ ਕੰਮ ਆਰੰਭ ਕੀਤਾ, ਮੈਨੇ ਪੰਜਾਬੇ ਲਾਏ ਨੇ ਬਹੁਤ ਸਾਰੇ, ਤਾਂ ਪਥਾਈਆਂ ਹਨ, ਉਹਨਾਂ ਨੂੰ ਅੱਗ ਦੇਣ ਤੋਂ ਪਹਿਲੇ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋਏ, ਆਪ ਕਿਰਪਾ ਕਰੋ, ਬਚਨ ਕਰੋ, ਤਾਂ ਕਿ ਉਹ ਮੇਰੀ ਇੱਟਾਂ ਸੋਹਣੀਆਂ ਪੱਕ ਜਾਣ। ਗੁਰੂ ਜੀ ਨੇ ਫਰਮਾਨ ਕੀਤਾ, ਭਾਈ ਬੁੱਧੂ ਉਸ ਕੰਮ ਕਰਨ ਤੋਂ ਪਹਿਲੇ ਗੁਰੂ ਕੇ ਨਿਮਿਤ ਤੋਂ ਭੋਜਨ ਕਰ ਸਿੱਖ ਸੰਗਤਾਂ, ਉਸ ਤੋਂ ਬਾਅਦ ਪੰਜਾਬੀ ਨੂੰ ਅੱਗ ਦੇਣ, ਤੇਰੀਆਂ ਇੱਟਾਂ ਸੋਹਣੀਆਂ ਪੱਕ ਜਾਣਗੀਆਂ। ਇਹ ਬਚਨ ਕਰ ਦਿੱਤਾ, ਭਾਈ ਬੁੱਧੂ ਨੇ ਆ ਕੇ ਇਸੀ ਤਰ੍ਹਾਂ ਕੀਤਾ, ਆਪਣੀ ਤਿਆਰੀ ਕਰਕੇ ਇੱਟਾਂ ਪੰਜਾਬ ਵਿੱਚ ਚਣਾ ਕੇ, ਉਸ ਤੋਂ ਬਾਅਦ ਬਹੁਤ ਕਿਸਮ ਦੇ ਖਟਰਸ ਭੋਜਨ ਤਿਆਰ ਕੀਤੇ, ਸਿੱਖ ਸੰਗਤਾਂ ਨੂੰ ਆਪਣੇ ਘਰ ਨਿਮੰਤਰਣ ਦਿੱਤੇ, ਬੁਲਾਇਆ ਗਿਆ। ਵੱਡਾ ਭਾਰਾ ਵਿਹੜਾ ਹੈ ਭਾਈ ਗੁਰੂ ਦਾ, ਉਸ ਦੇ ਵਿੱਚ ਸੰਗਤਾਂ ਲੱਗ ਗਈਆਂ, ਭੋਜਨ ਵਰਤਾਏ ਗਏ, ਸੰਗਤਾਂ ਛਕਣ ਲੱਗ ਗਈਆਂ। ਬਾਹਰਲਾ ਦਰਵਾਜ਼ਾ, ਬਾਹਰਲਾ ਗੇਟ ਬੰਦ ਕਰ ਦਿੱਤਾ ਗਿਆ ਕਿਉਂਕਿ ਅੰਦਰ ਥਾਂ ਹੈ ਨਹੀਂ। ਹੁਣ ਇਤਨੇ ਨੂੰ ਇੱਕ ਮਸਤ ਫਕੀਰ ਮਸਤਾਨਾ ਸਿੱਖ ਆ ਕੇ ਦਰਵਾਜ਼ਾ ਖਟਖਟਾਉਂਦਾ ਹੈ, ਬੁੱਧੂ ਦਰਵਾਜ਼ਾ ਖੋਲ, ਮੈਨੂੰ ਭੁੱਖ ਲੱਗੀ ਹੈ। ਬੁੱਧ ਨੇ ਕਿਹਾ, ਬਾਬਾ ਜੀ ਜ਼ਰਾ ਠਹਿਰੋ, ਧੀਰਜ ਕਰੋ, ਹੁਣ ਅੰਦਰ ਥਾਂ ਨਹੀਂ, ਸੰਗਤਾਂ ਲੱਗ ਚੁੱਕੀਆਂ ਹੋਈਆਂ ਹਨ, ਸੰਗਤ ਭੋਜਨ ਛਕਣ ਲੱਗ ਪਈ ਹੈ, ਥੋੜ੍ਹੇ ਮਿੰਟਾਂ ਵਿੱਚ ਛੱਕ ਹਟਣਗੇ, ਦੂਸਰੀ ਪੰਕਤੀ ਫਿਰ ਲਗਾਈ ਜਾਏਗੀ, ਆਪ ਨੂੰ ਅੱਛੀ ਤਰ੍ਹਾਂ ਸਿਰਫ ਕਰਕੇ ਭੋਜਨ ਛਕਾਇਆ ਜਾਏਗਾ। ਨਹੀਂ, ਮੈਨੂੰ ਭੁੱਖ ਲੱਗੀ ਹੈ, ਜਲਦੀ ਦਰਵਾਜ਼ਾ ਖੋਲ। ਜਿਹੜੇ ਅਜੇ ਮੁਸਤਾਨੇ ਹੁੰਦੇ ਨੇ ਉਹ ਸੱਸ ਮਰਿਆਦਾ ਦੀ ਪਰਵਾਹ ਨਹੀਂ ਕਰਿਆ ਕਰਦੇ। ਖੈਰ, ਭਾਈ ਬੁੱਧ ਨੇ ਦਰਵਾਜ਼ਾ ਨਹੀਂ ਖੋਲਿਆ ਕਿਉਂਕਿ ਅੰਦਰ ਥਾਂ ਕੋਈ ਨਹੀਂ ਸੀ। ਇਤਨੇ ਨੂੰ ਹਰੀ ਸਿੰਘ ਨੇ ਭੋਜਨ ਛਕ ਲਿਆ, ਚੁਗਲਾ ਪੜਿਆ ਜੀ ਗਰੀਬ ਨਵਾਜ਼। ਭਾਈ ਬੁੱਧ ਨੇ ਹਰੀ ਸਿੱਖ ਸਿੰਘ ਨੂੰ ਭੋਜਨ ਛਕਾਇਆ, ਕਿਰਪਾ ਕਰੋ ਇਸ ਦੀਆਂ ਇੱਟਾਂ ਸੋਹਣੀਆਂ ਪੱਕ ਜਾਣ। ਇਹ ਜਦੋਂ ਚੁਗਲਾ ਪੜਿਆ ਬਾਹਰੋਂ ਆਵਾਜ਼ ਆਈ, ਕਹਿਣ ਲੱਗੇ ਨਹੀਂ, ਇੱਟਾਂ ਪੱਕਣਗੀਆਂ ਨਹੀਂ, ਸਾਰੀਆਂ ਪਿੱਲੀਆਂ ਰਹਿਣਗੀਆਂ। ਉਹ ਸਿੱਖ ਨੇ, ਭਾਈ ਲੱਖੂ ਨੇ ਇਹ ਆਵਾਜ਼ ਦਿੱਤੀ। ਇਹ ਬਚਨ ਸੁਣ ਕੇ ਭਾਈ ਬੁੱਧੂ ਕਹਿਣ ਲੱਗਾ, ਮੈਨੂੰ ਤਾਂ ਗੁਰੂ ਦਾ ਹੁਕਮ ਹੈ ਗੁਰਜਨ ਦੇ ਮਹਾਰਾਜ ਜੀ ਦਾ, ਵੀ ਤੇਰੀ ਇੱਟਾਂ ਸੋਹਣੀਆਂ ਪੱਕ ਜਾਣਗੀਆਂ। ਤੁਸੀਂ ਕਹਿੰਦੇ ਹੋ ਪਿੱਲੀਆਂ ਰਹਿਣਗੀਆਂ, ਇਹ ਕੈਸੇ ਹੋ ਸਕਦਾ? ਉਹ ਕਹਿਣਗੇ ਦੇਖ ਲਈ, ਫਿਰ ਤੈਨੂੰ ਰੋਟੀ ਨਹੀਂ ਖਵਾਈ, ਦੇਖ ਲਈ ਪੱਕ ਜਾਣਗੀਆਂ ਜੇ ਮੈਨੂੰ ਮੈਂ ਪੱਕਣਗੀਆਂ। ਇੰਨਾ ਕਹਿ ਰਿਹਾ, ਉਹ ਪਰਵਾਹ ਨਹੀਂ ਕੀਤੀ, ਆਪਣਾ ਪਤਾ ਨਹੀਂ ਕਿੱਧਰ ਨੂੰ ਜਾਣਤਾ ਹੋ ਗਿਆ। ਭਾਈ ਬੁੱਧੂ ਨੇ ਇਸੇ ਤਰ੍ਹਾਂ ਪੰਜਾਬੀ ਨੂੰ ਅੱਗ ਦੇ ਦਿੱਤੀ। ਨਿਯਤ ਦਿਨ ਦੇ ਉੱਪਰ ਜਦੋਂ ਉਹ ਖੋਲ੍ਹਿਆ ਗਏ, ਖੋਲ੍ਹੇ ਗਏ ਸਾਰੇ ਪੰਜਾਬੇ, 100% ਇੱਟਾਂ ਪਿੱਲੀਆਂ ਨਿਕਲੀਆਂ। ਬੜਾ ਸ਼ੋਕ ਹੋਇਆ, ਸ਼ੋਕ ਹੋਣਾ ਹੀ ਸੀ, ਕਰਜ਼ਾ ਲੈ ਕੇ ਕੰਮ ਆਰੰਭ ਕੀਤਾ ਸੀ ਅਤੇ ਉਹ ਕੰਮ ਸਿਰੇ ਨਾ ਚੜਿਆ। ਉਸੀ ਵਕਤ ਸ੍ਰੀ ਅੰਮ੍ਰਿਤਸਰ ਨੂੰ ਰਵਾਨਾ ਹੋ ਗਿਆ। ਗੁਰੂ ਜੀ ਦੇ ਚਰਨ ਵਿੱਚ ਜਾ ਕੇ ਪ੍ਰਾਰਥਨਾ ਕੀਤੀ, ਪ੍ਰਭੂ ਗਰੀਬ ਨਵਾਜ਼, ਹਜ਼ੂਰ ਨੇ ਤਾਂ ਹੁਕਮ ਕੀਤਾ ਸੀ ਇੱਟਾਂ ਸੋਹਣੀਆਂ ਪੱਕਣੀਆਂ, ਪਰ ਸੱਚੇ ਪਾਤਸ਼ਾਹ 100% ਇੱਟਾਂ ਪਿੱਲੀਆਂ ਨਿਕਲੀਆਂ। ਇਹ ਵਚਨ ਸੁਣ ਕੇ ਗੁਰੂ ਜੀ ਨੇ ਕਿਹਾ, ਮੇਰੇ ਕਿਸੇ ਪਿਆਰੇ ਦਾ ਹਿਰਦਾ ਦੁਖੀ ਕੀਤਾ ਹੋਣਾ, ਕੋਈ ਗੱਲ ਦੱਸ, ਕੋਈ ਗੱਲ ਹੋਈ ਹੋਣੀ ਹੈ। ਹਾਂ ਗਰੀਬਾ, ਭਾਈ ਲੱਖੂ ਆਇਆ, ਉਸਨੇ ਕਿਹਾ ਦਰਵਾਜ਼ਾ ਖੁੱਲ੍ਹੋਗੇ, ਪੰਗਤ ਲੱਗੀ ਹੋਈ ਸੀ, ਮੈਂ ਪ੍ਰਾਰਥਨਾ ਕੀਤੀ ਠਹਿਰ ਜਾਓ, ਫਿਰ ਰਾਤ ਨੂੰ ਦੂਸਰੀ ਪੰਗਤ ਵੀ ਭੋਜਨ ਛਕਾਇਆ ਜਾਏਗਾ। ਇੱਧਰ ਚੁੱਲ੍ਹਾ ਪੜਿਆ, ਸਿੰਘ ਦੇ ਇੱਟਾਂ ਪੱਕ ਜਾਣ, ਉਹ ਕਹਿੰਦੇ ਨਹੀਂ ਪੱਕਣਗੀਆਂ, ਪਿੱਲੀਆਂ ਰਹਿਣਗੀਆਂ। ਮੈਂ ਕਿਹਾ ਇਹ ਕੈਸੇ ਹੋ ਸਕਦਾ ਗੁਰੂ ਜੀ ਦੇ ਬਚਨ ਹੈ? ਉਹ ਕਹਿੰਦਾ ਮੇਰੇ ਅੰਦਰ ਵੀ ਤਾਂ ਗੁਰੂ ਹੀ ਬੈਠਾ ਕਹਾ ਰਿਹਾ ਹੈ, ਮੈਂ ਤਾਂ ਨਹੀਂ ਕਹਿ ਰਿਹਾ। ਤਦੇ ਦੱਸਿਆ ਨਾ ਸ਼੍ਰੀ ਕ੍ਰਿਸ਼ਨ ਜੀ ਨੇ, ਹਾਂ ਉਦੋਂ ਮੈਂ ਔਰ ਸੰਤ ਦੋ ਨਾਹੀਂ, ਮੈਂ ਹੀ ਬਸੋਂ ਸੰਤ ਰਿਦ ਮਾਹੀ, ਇਸ ਕਰਕੇ ਮੇਰੇ ਅੰਦਰ ਵੀ ਤਾਂ ਗੁਰੂ ਵੱਸਦਾ, ਉਹ ਕਹਾ ਰਿਹਾ, ਮੈਂ ਖੁਦ ਨਹੀਂ ਕਹਿ ਰਿਹਾ, ਇਸ ਕਰਕੇ ਕਿੱਦਾਂ ਕਿੰਨੀਆਂ ਰਹਿ ਗਈਆਂ। ਸਾਧ ਸਿੰਘ ਤੋਂ ਇਹ ਗੱਲ ਕਹੀ ਗੁਰੂ ਜੀ ਦੇ ਚਰਨਾਂ ਵਿੱਚ, ਇਸੇ ਭਾਈ ਬੁੱਧੂ ਨੇ। ਗੁਰੂ ਜੀ ਕਹਿਣ ਲੱਗੇ, ਬੁੱਧੂ ਚੰਗੀ ਗੱਲ ਨਾ ਕੀਤੀ, ਮੇਰੇ ਪਿਆਰੇ ਦਾ ਹਿਰਦਾ ਦੁਖੀ ਨਹੀਂ ਸੀ ਕਰਨਾ, ਕਿਉਂਕਿ ਜਿਸ ਦੇ ਅੰਦਰ ਮੈਂ ਵੱਸਦਾ ਦਰਅਸਲ ਉਹ ਮੈਨੂੰ ਹੀ ਦੁਖੀ ਕਰਨਾ ਹੁੰਦਾ, ਜਿਸ ਦੇ ਅੰਦਰ ਮੇਰੇ ਸਰੂਪ ਦਾ ਧਿਆਨ ਆਇਆ ਔਰ ਸਵਾਸ ਮੇਰਾ ਸਿਮਰਨ ਉਸ ਨਾਲ ਲਿਵ ਲੱਗੀ ਹੋਈ ਹੈ, ਉਸਦੇ ਅੰਦਰ ਮੈਂ ਹੀ ਦਰਸ਼ਨ ਦਿੰਦਾ, ਸਰੀਰ ਹੀ ਉਸਦਾ ਹੁੰਦਾ, ਅੰਦਰ ਵਾਸਾ ਮੇਰਾ ਹੋਇਆ ਕਰਦਾ। ਜਿਸ ਦੀ ਹੋਣ ਵਿਰਥ ਹੋ ਗਈ, ਹੋਣ ਵਿਰਥ ਹੋ ਗਈ ਸ਼ਬਦ ਦੇ ਵਿਆਸ ਦੁਆਰਾ, ਸੋ ਉਹ ਤਾਂ ਸਰੀਰ ਗੁਰੂ ਪਰਮੇਸ਼ਰ ਦਾ ਹੀ ਹੁੰਦਾ ਹੈ। ਇਸ ਕਰਕੇ ਤੈਂ ਗਲਤੀ ਕੀਤੀ, ਅਖੀਰ ਬੁੱਧ ਨੇ ਅੱਜ ਕੀਤੀ, ਗਰੀਬ ਆਪ ਗੁਰੂ ਹੋ, ਉਹ ਸਿੱਖ ਹੈ, ਆਪਦਾ ਬਚਨ ਮੁੱਖ ਹੋਣਾ ਚਾਹੀਦਾ ਸੀ। ਗੁਰੂ ਜੀ ਕਹਿਣ ਲੱਗੇ, ਭਾਈ ਬੁੱਧੂ ਮੇਰੇ ਪਿਆਰੇ ਮੇਰਾ ਬਚਨ ਉਲਾ ਦਿੰਦੇ ਨੇ, ਪਰ ਮੈਂ ਉਹਨਾਂ ਦਾ ਬਚਨ ਨਹੀਂ ਉਲਾ ਦਿੱਤਾ।
ਮੇਰੀ ਬੱਦੀ ਹੋਈ ਭਗਤ ਛੁਡਾਵੇ, ਭਗਤ
दर्शन निम्न साफ त्रिमोचन परसत करत मुक्त ग्रह को मेरी बांधी पग छुड़ावे बांधी पग न छूटे मोए एक समय मोह को कह बांधे तू मोह पै जवान भाई बुद्धू तेरी किसी मेरे भक्त को लद सकते हैं लेकिन मैं उन्होंने किसी को लद नहीं सकता जो ये करें तो ही प्रभु माने कोई राम नाम रंग राते देखना द्वापर युग दे सिंह जी ने कुल नाश करवा ली थी द्वापर युग के अज बहुत सारे ऋषि प्रवास क्षेत्र से बैठे हुए हैं जादव कुल के मुंडे अपमान हो गया साड़ी कुल कृष्ण भगवान का जन्म अपमान सत्यानाश का कारण होंगे आज की निम्रता इसनू बेअंत सुख दिंदी है पर हंकार तो बुरी चीज़ है हर जीव हंकार ना पावे वेद कूक सुनावे परमेश्वर नू हंकार किसी किस्म का भी नहीं पाता ये वेद कूकां मार मार सुना रहा इस करके उन्होंने अपमान हो गया कृष्ण भगवान साड़ी कुल विच जो तो इंसान के चित अपमान आता है कोई उनका गलत स्टैप लेंदा गलत स्टैप लैके नतीजा बुरा निकलिया करता है अज ये नौजवान मुंडे चढ़ती उम्र के मुंडे एक तो उम्र ही जी मूढ़ावस्था दूसरे अपमान चित आ जाना तो कहना की है सो जिन्हों में कृष्ण भगवान का लड़का सामभ भी सी लड़के मुंडे उन्होंने पिछे नुत्तं कर लिया जनाने बसर पहन ले भी चलो ऐ पखंडी ऋषि इतने बैठे न चल के माहौल तक नहीं चल के अहंकार ने चित विच ऐसा फतूर पैदा कर दिता उन्होंने चित विच यह हो जा आया सो शाम कृष्ण का लड़का उसके पेट पर लीड़े लीड़े जे बन के गर्भवती स्त्री का रूप बना दिता होर मुंडिया ने जनाने कपड़े पहन ले लड़कियां बन गए आके जिथे तपस्या करते से प्रवास क्षेत्र से ऋषि मूहरे पहला दरवासा जी बैठे सन आके उन्होंने नमस्कार की नमस्कार करके सामने बैठ गए कप नाल गल चलाई महाराज आप ऋषि हो त्रिकाली हो त्रिकालदर्शी हो ये लड़की शर्म के मारे आप तो बोलना नहीं चाहती ये पूछना चाहती है लड़का जन्मेंगे या लड़की जन्मेंगे जदों ये गल दरवासा जी ने सुनी अखा क्रोध विच मसाल मंग मच उठी सोचा जेकर इन्हों कुछ पढ़ना भुगताया जाए की समझेंगे उस मौके क्रोध विच आके कह लगे ये पूछना चाहते हो हाँ महाराज कह लगे इस तो वो जन्मेंगे जोड़ा थोड़ी कुल का नाश करेगा ये वचन कर दिता सात बचन लादा सो ये वचन सुन के ये मुंडे डर गए बड़े घबराए जो इन्होंने श्राप दे दिता है बाहर आ गए वो कपड़े खोले की देखते उन्होंने एक लोहे का मूसल प्राप्त होया हालांकि है नहीं सी फिर तो बहुत ही भय पीस हुए भी इन्हें कोई चंद जरूर चाढ़ना कृष्ण भगवान के पास आके प्रार्थना करते महाराज सन दरवासा जी ने श्राप दे दिता कृपा करके आप बख्शो खिमा करो ਕਹਿਣ ਲੱਗੇ ਸੰਤ ਬਿਲਾ ਵਜੇ ਕਿਸੇ ਨੂੰ ਦਰ ਸ਼ਰਾਫ ਨਹੀਂ ਦਿੰਦੇ, ਤੁਸੀਂ ਕੋਈ ਛੇੜਛਾਪ ਕੀਤੀ ਹੋਣੀ, ਕੋਈ ਗੱਲ ਹੋਣੀ, ਸੱਚ ਦੱਸੋ ਕੀ ਗੱਲ ਹੈ। ਸਾਰੀ ਗੱਲ ਫਿਰ ਉਹਨੂੰ ਦੱਸੀ, ਉਹ ਕਰਕੇ ਮਹਾਰਾਜ ਅਸੀਂ ਗਏ। ਇਹ ਗੱਲ ਸੀ ਉਸ ਮੌਕੇ ਕ੍ਰਿਸ਼ਨ ਜੀ ਕਹਿੰਦੇ ਪੜੂਓ, ਜੇਕਰ ਸੰਤਾਂ ਦੀ ਸੇਵਾ ਨਹੀਂ ਸੀ ਕਰਨੀ, ਕਮ ਸੇ ਕਮ ਸੰਤਾਂ ਨੂੰ ਮਖੌਲ ਤਾਂ ਨਾ ਕਰਨਾ ਚਾਹੀਦਾ। ਉਸ ਕੇ ਸੇਵਾ ਕਰੋ ਨਹੀਂ ਚੁੱਪ ਰਹੋ, ਤੁਸੀਂ ਜਾ ਕੇ ਉਹਨਾਂ ਨੂੰ ਮਖੌਲ ਕਰਨ ਲੱਗ ਪਏ, ਇਹਦਾ ਫਲ ਤਾਂ ਬਈ ਇਹੋ ਜਿਹਾ ਹੋਣਾ ਹੀ ਸੀ।
ਸੁੱਖ ਕਦੇ ਨਾ ਪਾਉਂਦੇ ਜੀ ਮੁਕਤ ਨਰ ਸੰਤਾਂ ਨਾਲ ਖੰਦੇ, ਕਦੇ ਨਾ ਪਾਉਂਦੇ ਮੁਕਤ ਨਰ ਸੰਤਾਂ ਨਾਲ ਖੰਦੇ।
ਨਾਨਕ ਵਿਚਾਰੈ ਸੰਤ ਮੁਨ ਜਨਾ, ਚਾਰ ਵੇਦ ਕਹੰਦੇ ਭਗਤ ਮੁਖ ਹੈ ਤੇ ਬੋਲਦੇ ਸੇ ਵਚਨ ਹੋਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ, ਸੁਖ ਨਾ ਪੈਣ ਮੁਗਦ ਨਰ ਸੰਤ ਨਾਲ ਖਹੰਦੇ। ਸੰਤਾਂ ਨਾਲ ਕਹਿਣ ਵਾਲੇ ਪੁਰਸ਼ ਸੁਖ ਨਹੀਂ ਪਾਇਆ ਕਰਦੇ। ਕ੍ਰਿਸ਼ਨ ਜੀ ਕਹਿੰਦੇ ਜੇਕਰ ਤੁਸੀਂ ਨਹੀਂ ਸੇਵਾ ਕਰਨੀ ਸੀ, ਕਮ ਸੇ ਕਮ ਕਹਿਣਾ ਤਾਂ ਨਹੀਂ ਸੀ ਚਾਹੀਦਾ, ਤੁਸੀਂ ਤਾਂ ਜਾ ਕੇ ਉਹਨਾਂ ਨੂੰ ਮਖੌਲ ਕਰਨ ਲੱਗ ਪਏ, ਫਿਰ ਇਹਦਾ ਫਲ ਹੋਣਾ ਹੀ ਸੀ। ਜੋ ਦਰਵਾਸਾ ਜੀ ਨੇ ਕਿਹਾ ਮੈਂ ਨਹੀਂ ਵਚਨ ਮੇਟਣ ਨੂੰ ਸੁਣਦਾ, ਹਾਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ, ਯੁਕਤੀ ਦੱਸ ਦਿੰਦਾ, ਸ਼ਾਇਦ ਇਹ ਸਰਾਪ ਚੱਲ ਜਾਵੇ, ਉਹ ਤੁਸੀਂ ਉਪਾਅ ਕਰੋਗੇ। ਦੱਸੋ ਪਹਿਲੇ ਤਾਂ ਇਹ ਮੂਸਲ ਜਿਹੜਾ ਹੈ ਇਸ ਨੂੰ ਰਗੜ ਕੇ ਇਸਦਾ ਬੀਜ ਨਾਸ਼ ਕਰੋ, ਕਿਉਂਕਿ ਇਹ ਕਾਰਨ ਬਣਦਾ ਉਸ ਕਾਰਜ ਦਾ, ਤੋ ਕਾਰਨ ਨੂੰ ਖਤਮ ਕਰੋ ਪਹਿਲੇ, ਇਸ ਨੂੰ ਰਗੜ ਕੇ ਇਹਨੂੰ ਖਤਮ ਕਰੋ। ਉਹਨਾਂ ਨੇ ਰੇਤੀ ਨਾਲ ਰਗੜ ਕੇ ਉਸ ਦਾ ਬੂਰ ਸੀ ਜਿਹੜਾ ਦਰਿਆ ਵਿੱਚ ਫੈਂਕ ਦਿੱਤਾ, ਉਹ ਹਵਾ ਦੇ ਵੇਗ ਨਾਲ ਇੱਕ ਕਿਨਾਰੇ ਜਾ ਲੱਗਿਆ, ਉਹਦੀ ਦੱਬ ਪੈਦਾ ਹੋ ਗਈ ਅਤੇ ਤਾਰੇ ਖੰਡੇ ਆ ਰਹੀ। ਜਿਹੜੀ ਮੁਖੀ ਰਗੜਨ ਵਿੱਚ ਥੋੜ੍ਹੀ ਜਿਹੀ ਨਹੀਂ ਆ ਸਕੀ ਸੀ ਉਹ ਦਰਿਆ ਵਿੱਚ ਫੈਂਕ ਦਿੱਤੀ, ਉਹਨੂੰ ਮੱਛੀ ਨਿਕਲੀ। ਉਹ ਮੱਛੀ ਇੱਕ ਬੱਧਕ ਦੇ ਹੱਥ ਆਈ, ਸ਼ਿਕਾਰੀ ਦੇ ਹੱਥ ਆਈ, ਉਹ ਚੀਰੀ ਤਾਂ ਉਸਨੇ ਆਪਣੇ ਤੀਰ ਨੂੰ ਲਵਾ ਲਈ, ਜਿਹੜਾ ਤੀਰ ਕ੍ਰਿਸ਼ਨ ਭਗਵਾਨ ਦੇ ਚਰਨ ਵਿੱਚ ਜਾ ਕੇ ਲੱਗਦਾ। ਬਾਕੀ ਕ੍ਰਿਸ਼ਨ ਜੀ ਨੇ ਕਿਹਾ ਇਉਂ ਕਰੋ, ਤੁਸੀਂ ਦੁਆਰਕਾ ਵਿੱਚ ਸਾਰੇ ਜਿਤਨੇ ਬੱਚੇ ਜਨਾਨੀਆਂ ਜਾਂ ਬਿਰਧ ਹਨ ਇੱਥੇ ਰਹਿ ਜਾਓ, ਬਾਕੀ ਜਿਤਨੇ ਨੌਜਵਾਨ ਉਹ ਚੱਲ ਗਏ, ਤਪ ਕਰੋ, ਭਜਨ ਕਰੋ, ਪ੍ਰਾਸ਼ਚਿਤ ਕਰੋ। ਪ੍ਰਾਸ਼ਚਿਤ ਕਰਮ ਉਹ ਹੁੰਦਾ ਹੈ ਕੋਈ ਗਲਤੀ ਹੋ ਜਾਏ ਉਸਦੀ ਨਿਵਿਰਤੀ ਵਾਸਤੇ, ਉਹਦਾ ਫਲ ਦੁੱਖ ਹੁੰਦਾ, ਯਾਨੀ ਪਾਪ ਕਰਮ ਦਾ ਫਲ ਦੁੱਖ ਹੁੰਦਾ, ਉਸਦੀ ਨਿਵਿਰਤੀ ਵਾਸਤੇ ਪਹਿਲਾਂ ਹੀ ਪ੍ਰਾਸ਼ਚਿਤ ਕੋਈ ਇਹੋ ਜਿਹਾ ਕਰਮ ਕਰ ਲੈਣ ਜਿਸ ਕਰਕੇ ਉਹਦਾ ਫਲ ਦੁੱਖ ਨਾ ਮਿਲੇ, ਤਾਂ ਉਹਨੂੰ ਪ੍ਰਾਸ਼ਚਿਤ ਕਰਮ ਕਹਿੰਦੇ ਨੇ। ਭਾਵੇਂ ਕਰਮਾਂ ਦੀ ਫਿਲਾਸਫੀ ਬੜੀ ਲੰਮੀ ਚੌੜੀ ਹੈ, ਰਹਿਤ ਕਰਮ, ਰਹਿਤ ਕਰਮ ਯਾਦ ਇਹ ਜਿਹੇ ਬਹੁਤ ਸਾਰੇ ਕਰਮ ਹਨ, ਪ੍ਰਾਸ਼ਚਿਤ ਕਰਮ ਉਹਨੂੰ ਕਿਹਾ ਜਾਂਦਾ। ਸੋ ਕੁਛ ਪਾਠ ਪੂਜਾ ਦੱਸਿਆ, ਫਿਰ ਉੱਥੇ ਸ਼ਰਤ ਰੱਖੀ, ਕਹਿਣਗੇ ਦੇਖੋ ਸ਼ਰਾਬ ਕਿਸੇ ਨੇ ਨਹੀਂ ਪੀਣੀ, ਇਹ ਖਿਆਲ ਰੱਖੋ, ਇੱਥੇ ਪਾਠ ਭਜਨ ਪਾਠ ਕਰੋ, ਸ਼ਾਇਦ ਉਹ ਤੁਹਾਡਾ ਜਿਹੜਾ ਸ਼ਰਾਬ ਰੱਖੀ ਦਰਵਾਸ਼ਾ ਜੀ ਨੇ ਦਿੱਤਾ ਸ਼ਾਇਦ ਟਲ ਜਾਵੇ, ਪੂਰਾ ਹੀ ਟਲ ਜਾਵੇ, ਜਾਂ ਸੂਲੀ ਦੀ ਸੂਲ ਬਣ ਜਾਵੇ, ਸੂਕਸ਼ਮ ਹੋ ਜਾਵੇ। ਸੋ ਇਉਂ ਇਹਨਾਂ ਨੇ ਇਸੇ ਤਰ੍ਹਾਂ ਕੀਤਾ, ਭਲਾ ਜਿਸ ਨੂੰ ਸ਼ਰਾਬ ਪੀਣ ਦੀ ਆ ਤਾਂ ਕਿਵੇਂ ਛੱਡੇ, ਬਚਨ 'ਤੇ ਵਿਸ਼ਵਾਸ ਰੱਖਦੇ ਤਾਂ ਗੱਲ ਟਲ ਜਾਂਦੀ, ਸਾਹ ਸਿੰਘ ਸ਼ਰਾਬ ਐਸੀ ਬੁਰੀ ਬਲਾ ਹੈ, ਇਸ 'ਤੇ ਸਾਰੇ ਐਪ ਪੈਦਾ ਹੁੰਦੇ ਹਨ, ਜਿਹੜਾ ਆਦਮੀ ਸ਼ਰਾਬ ਛੱਡਦੇ ਸਮਝੋ ਉਹਨੇ ਸਾਰੀ ਦੁਨੀਆਂ ਦੇ ਐਪ ਛੱਡ ਦਿੱਤੇ। ਸੋ ਸਾਰੇ ਐਬਾਂ ਦਾ ਮੂਲ ਸ਼ਰਾਬ ਹੋਇਆ ਕਰਦੀ। ਸੋ ਖੈਰ ਇਉਂ ਇਸੇ ਤਰ੍ਹਾਂ ਪਹਿਲੇ ਤਾਂ ਕੁਛ ਦਿਨ ਆਪਣਾ ਪਾਠ ਪੂਜਾ ਜਿਵੇਂ ਦੱਸਿਆ ਕਰਦੇ ਰਹੇ, ਉਸ ਤੋਂ ਬਾਅਦ ਚੋਰੀ ਚੋਰੀ ਸ਼ਰਾਬ ਪੀਣ ਲੱਗ ਪਏ। ਸੋ ਅਖੀਰ ਹੌਲੀ ਹੌਲੀ ਉਹ ਸ਼ਰਾਬ ਪੀ ਕੇ, ਸ਼ਰਾਬ ਦਾ ਸੁਭਾਅ ਹੀ ਹੈ, ਸ਼ਰਾਰਤ ਦਾ ਪਾਣੀ ਸ਼ਰੇਆਬ ਫਾਰਸੀ ਲਫਜ਼ ਹੈ, ਸ਼ਰਾਰਤ ਜਿਸ ਨੂੰ ਪੀ ਕੇ ਚਿੱਤ ਵੀ ਸ਼ਰਾਰਤ ਪੈਦਾ ਹੁੰਦੀ। ਸੋ ਹੌਲੀ ਹੌਲੀ ਉਹਨਾਂ ਨੇ ਇਹ ਪੀ ਕੇ ਬੋਲਣਾ ਸ਼ੁਰੂ ਕਰਤਾ। ਉਸ ਤੋਂ ਬਾਅਦ ਗਾਲੀ ਗਲੋਚ ਸ਼ੁਰੂ ਹੋ ਗਈ, ਮੁੱਕੀ ਤੱਫਾ ਸ਼ੁਰੂ ਹੋ ਗਿਆ, ਸ਼ਸਤਰ ਸੇ ਉਹ ਚੱਲ ਪਿਆ ਸੀ ਜੀ ਲੜ ਪਏ। ਫਿਰ ਜਦੋਂ ਸ਼ਸਤਰ ਵੀ ਟੁੱਟ ਗਏ, ਉਹ ਜਿਹੜੀ ਦਬ ਮੂਸਲ ਨੂੰ ਰਗੜ ਕੇ ਜਿਸਦੇ ਗੁਰ ਤੋਂ ਪੈਦਾ ਹੋਈ ਸੀ ਰਿਸ਼ੀ ਦੇ ਬਚਨ ਨਾਲ, ਉਹ ਦਬ ਉਹ ਖੇਡ ਦੇਣ, ਤਲਵਾਰ ਦਾ ਕੰਮ ਦਿੰਦੇ, ਸਿਰਾ ਹੋ ਜਾਂਦਾ ਹੈ। ਇਉਂ ਦੱਸ ਦੇਣ ਸਾਰੇ ਜਦਬ ਉਸੇ ਲੜਕੇ ਆਪਸ ਵਿੱਚ ਹੀ ਮਰ ਗਏ। ਇਹਨੇ ਇਹ ਉਹ ਮੁਖੀ ਜਿਹੜੀ ਰਗੜਨ ਵਿੱਚ ਨਹੀਂ ਸੀ ਆ ਸਕੀ, ਉਹ ਬੱਧਕ 'ਤੇ ਹੱਥ ਆਈ, ਉਸਨੇ ਆਪਣੇ ਧੀਰ ਨੂੰ ਚੰਗੀ ਜਾਣ ਕੇ ਜੜਾ ਲਈ। ਸੋ ਉਹ ਇੱਕ ਸ਼ਿਕਾਰ ਢੂੰਡਦਾ ਆਇਆ, ਕਿਸ਼ਨ ਜੀ ਇੱਕ ਦਰਖਤ ਹੇਠਾਂ ਗੋਡੇ 'ਤੇ ਪੈਰ ਰੱਖੀ ਪਏ ਸੀ ਨੇ, ਜੈ ਸੁੱਤਾ ਪ੍ਰਵਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ, ਚਰਨ ਕਮਲੇ 'ਚ ਪਦਮ ਹੈ ਚਰਨ ਚਲਕੇ ਵਾਂਗ ਉਤਾਰੇ, ਬੱਧਕ ਆਇਆ ਪਾਲਦਾ ਮਿਰ ਕੇ ਜਾਣ ਬਾਣ ਲੈ ਮਾਰੇ। ਸੋ ਸ਼ਿਕਾਰੀਆਂ ਦੂਰੋਂ ਚਰਨ ਵਿੱਚ ਪਦਮ ਰੇਖਾ ਸੀ, ਸੋ ਇਉਂ ਪ੍ਰਤੀਤ ਹੋਈ ਉਸਨੂੰ ਜਿਵੇਂ ਮਿਰਗ ਦੀ ਅੱਖ ਹੁੰਦੀ ਹੈ, ਸ਼ਿਸਤ ਲੈ ਕੇ ਜਿਉਂ ਬਾਣ ਛੱਡਿਆ ਉਹ ਚਰਨ ਵਿੱਚ ਆ ਕੇ ਲੱਗਦਾ। ਚੱਕਣ ਵਾਸਤੇ ਮੈਂ ਆਪਣਾ ਸ਼ਿਕਾਰ ਚੱਕਾਂ ਅੱਗੇ ਜਾ ਕੇ ਹੋਰ ਹੀ ਪੁੱਛਿਆ ਗਿਆ। ਸੋ ਬੜਾ ਅਫਸੋਸ ਕੀਤਾ, ਪ੍ਰਸ਼ਟ ਯਾਨੀ ਪਸ਼ਚਾਤਾਪ ਕੀਤਾ। ਕੁਛ ਨਹੀਂ ਕਹਿੰਦੇ, ਫਿਕਰ ਨਾ ਕਰ ਭਾਈ, ਜੋ ਹੋਣਾ ਸੀ ਹੋ ਗਿਆ, ਰਿਸ਼ੀ ਦਾ ਸਰਾਪ ਸੀ, ਯਾਨੀ ਉਸ ਬਾਣ ਨਾਲ ਕ੍ਰਿਸ਼ਨ ਜੀ ਦੇ ਸਰੀਰ ਦਾ ਅੰਤ ਹੋਇਆ। ਸੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਦੁਆਪਰ ਯੁੱਗ ਦੇ ਵਿੱਚ ਆਪਣਾ ਬਚਨ ਯਾਨੀ ਰਿਸ਼ੀ ਦਾ ਬਚਨ ਮੁੱਖ ਰੱਖਿਆ ਅਤੇ ਆਪਣੇ ਬਚਨ ਨੂੰ ਮੁੱਖਤਾ ਨਾ ਦਿੱਤੀ। ਇਸੇ ਤਰ੍ਹਾਂ ਭਾਈ ਬੁੱਧੂ, ਮੈਂ ਆਪਣੇ ਪਿਆਰਿਆਂ ਦੇ ਬਚਨ ਮੁੱਖ ਰੱਖਦਾ, ਆਪਣੇ ਬਚਨ ਦੀ ਪਰਵਾਹ ਨਹੀਂ ਕਰਦਾ। ਤੈਂ ਬੜੀ ਗਲਤੀ ਕੀਤੀ ਹੈ, ਤੈਂ ਭਾਈ ਲੱਖੂ ਦਾ ਸਤਿਕਾਰ ਨਾ ਕੀਤਾ ਅਤੇ ਉਸਦਾ ਸਤਿਕਾਰ ਕੀਤਾ, ਉਸਦੇ ਚਿੱਤ ਨੂੰ ਪ੍ਰਸੰਨ ਨਾ ਕੀਤਾ। ਇਸ ਕਰਕੇ ਜੋ ਉਹਨੇ ਬਚਨ ਕੀਤਾ ਹੈ, ਮੈਂ ਉਹਦਾ ਬਚਨ ਲਿਖ ਨਹੀਂ ਸਮਰੱਥ ਨਹੀਂ। ਭਾਈ ਬੁੱਧੂ ਬੜਾ ਉਦਾਸ ਹੋਇਆ, ਅੱਜ ਕੀਤੀ ਗਰੀਬ ਨਾਲ, ਮੇਰੀ ਤਾਂ ਫਿਰ ਗਰੀਬ ਮਾਰ ਹੋ ਗਈ, ਮੈਂ ਤਾਂ ਕਰਜ਼ਾ ਲੈ ਕੇ ਕਮਰਾ ਮੁੱਕ ਕੀਤਾ ਸੀ। ਗੁਰੂ ਨੇ ਕਿਹਾ, ਚੰਗਾ ਬਚਨ ਤਾਂ ਭਾਈ ਲੱਖੂ ਦਾ ਹੀ ਮੁੱਖ ਰਹੇਗਾ, ਪਰ ਤੇਰੀਆਂ ਪਿੱਲੀਆਂ ਇੱਟਾਂ ਪੱਕਿਆਂ ਦੇ ਭਾਅ ਵਿਕ ਜਾਣਗੀਆਂ, ਤੈਨੂੰ ਘਾਟਾ ਨਹੀਂ ਪਏਗਾ। ਇਹ ਬਚਨ ਗੁਰੂ ਜੀ ਨੇ ਕੀਤਾ। ਉਸ ਸਾਲ ਬਹੁਤੇ ਮੀਂਹ ਪਏ ਲਾਹੌਰ ਦੇ, ਬੜੀਆਂ ਬਾਦਸ਼ਾਹੀ ਬਿਲਡਿੰਗਾਂ ਡਿੱਗੀਆਂ, ਭਾਈ ਬੁੱਧੂ ਦੀਆਂ ਉਹ ਪਿੱਲੀਆਂ ਇੱਟਾਂ ਸੇ ਜਿਹੜੀਆਂ ਸਨ ਉਹ ਪੱਕਿਆਂ ਦੇ ਭਾਅ ਵਿਕੀਆਂ, ਲੇਕਿਨ ਰਿਹਾ। ਇਸੇ ਤਰ੍ਹਾਂ ਇੱਧਰ ਗੁਰੂ ਜੀ ਕੁਛ ਲੱਛਣ ਇਹ ਸ਼ਬਦ ਦੇ ਵਿੱਚ ਸੰਤਾਂ ਦੇ ਬਾਹਰਲੇ ਦਰਸਾਉਂਦੇ ਹਨ। ਜੋ ਹੋਏ ਕਰੇ ਸੋਈ ਪ੍ਰਭ ਮਾਨੇ, ਹੋਏ ਰਾਮ ਨਾਮ ਰੰਗ ਰਾਤੇ।
ਜੋ ਕਰੇ ਸੋਈ ਪ੍ਰਭ ਮਾਨੇ, ਜੋ ਕਰੇ ਸੋਈ ਪ੍ਰਭ ਮਾਨੇ।
ਰਾਮ ਨਾਮ ਰੰਗ ਰਾਤੇ, ਤਿੰਨ ਕੀ ਸੋਭਾ ਸਭਨੀ ਨਹੀਂ ਇਨ ਪਰਮ ਕੇ ਚੰਨ। ਇਹ ਸ਼ਬਦ ਦੇ ਵਿੱਚ ਕੁਛ ਲੱਛਣ ਬਾਜ ਲੱਛਣ ਗੁਰੂ ਅਰਜਨ ਦੇਵ ਮਹਾਰਾਜ ਸਿੱਖਾਂ ਦੇ ਕਹਿਣ ਅਤੇ ਸੰਤਾਂ ਦੇ ਦਰਸਾਉਂਦੇ ਹਨ। ਜੋ ਉਹ ਕਰਨ ਪਰਮੇਸ਼ੁਰ ਉਹਨਾਂ ਦੀ ਮੰਨਦਾ ਹੈ, ਕਿਉਂਕਿ ਉਹ ਪਰਮੇਸ਼ੁਰ ਦੇ ਨਾਮ ਵਿੱਚ ਲਿਵਲੀਨ ਹੈ, ਉਹਨਾਂ ਦੀ ਸੁਰਤ ਹੈ। ਫਿਰ ਤਿੰਨ ਕੀ ਸੋਭਾ ਸਭਨੀ ਥਾਈ, ਜੇ ਇਸ ਵਿਸ਼ੇ 'ਤੇ ਚੱਲੀਏ ਬੇਅੰਤ ਹੋਰ ਪ੍ਰਮਾਣ, ਪਰ ਸਮੇਂ ਦੇ ਸੰਕੋਚ ਕਰਕੇ ਅੱਗੇ ਦੱਸਦੇ। ਤਿੰਨ ਕੀ ਸੋਭਾ ਸਭਨੀ ਥਾਈ, ਜਿਹਨੇ ਪ੍ਰਭ ਕੇ ਚਰਨ ਪ੍ਰਾਪਤ, ਉਹਨੇ ਵੀ ਸੋਭਾ ਸਾਰੇ ਥਾਈ, ਜਿਹਨੇ ਪ੍ਰਭੂ ਦੇ ਚਰਨ ਹਿਰਦੇ ਵਿੱਚ ਪਰੋਏ ਹੋਏ ਹਨ।
ਤਿੰਨ ਕੀ ਸੋਭਾ ਸਭਨੀ ਥਾਈ, ਤਿੰਨ ਕੀ ਸੋਭਾ ਸਭਨੀ ਥਾਈ। Thank you.
ਦੁਨੀਆਂ ਵਿੱਚ ਨਹੀਂ ਅੱਗੇ ਵੀ ਜਿੱਥੇ ਜਾਂਦੇ ਹਨ। ਰਾਜਾ ਜਨਕ ਜੀ ਬ੍ਰਹਮ ਗਿਆਨੀ ਸਨ, ਜਿਸ ਵਕਤ ਦੇਵਲੋਕ ਗੰਧਰਵ ਲੋਕ ਨੂੰ ਗਏ, ਰਸਤੇ ਸੰਜਮਨੀਪੁਰੀ ਆਈ, ਧਰਮ ਰਾਜਾ ਜੈਸੇ ਨੇ ਉਹਨਾਂ ਦੇ ਚਰਨਾਂ 'ਤੇ ਨਮਸਕਾਰਾਂ ਕੀਤੀਆਂ। ਭਗਤ ਬੜਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ, ਦੇਵਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਜੰਮਪੁਰ ਗਿਆ ਪੁਕਾਰ ਸੁਣ ਦਿਲ ਲਾਵਨ ਜੀ ਨਰਕ ਨਿਵਾਸੀ। ਧਰਮ ਰਾਏ ਨੂੰ ਆਖੇ ਹੁਣ ਸਭਨਾਂ ਦੀ ਕਰਬੰਧ ਖਲਾਸੀ, ਕਰੇ ਬੇਨਤੀ ਧਰਮ ਹੈ ਹੁਣ ਸੇਵਕ ਠਾ ਕੇ ਅਵਨਾਸ਼ੀ, ਗਹਿਣੇ ਧਰਿਓ ਏਕ ਨਾਮ ਪਾਪਾਂ ਨਾਲ ਕਰੇ ਨਿਰਜਾਸੀ, ਪਾਸੰਗ ਪਾਪ ਨਾ ਪੁੱਜਣੀ, ਠਾਕਰ ਨਾਮ ਅਤੁਲ ਨਾ ਤੁਲਾਸੀ। ਨਰਕੋਂ ਛੁੱਟੇ ਜੀ ਜੰਤ ਗਲੋਂ ਕੱਟੀ ਸਿਲਕ ਜਨ ਫਾਸੀ, ਮੁਕਤ ਜੁਗਤ ਨਾਮੇ ਕੀ ਦਾਸੀ। ਇਉਂ ਸਾਰੇ ਨਰਕ ਕੀਤੇ ਸਨ। ਸੋ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਕੁਛ ਲੱਛਣ ਦੱਸ ਰਹੇ ਹਨ। ਇਨ ਕੀ ਸੋਭਾ ਸਭਨੀ ਥਾਈ ਜਿਨ ਪਰ ਕੇ ਚਰਨ ਪ੍ਰਾਤੇ। ਇਉਂ ਮਹਾਂਪੁਰਸ਼ਾਂ ਦੇ ਅੰਤ ਲੱਛਣ ਹਨ ਜਿਹੜੇ ਇਸ ਇਕੱਲੀ ਇਕੱਲੀ ਪੰਕਤੀ ਵਿੱਚ ਗੁਰੂ ਜੀ ਨੇ